ਸ੍ਰੀ ਵਾਹਿਗੁਰੂ ਸਾਹਿਬ ਜੀ ਅਮਿਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਚਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਖਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਨ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤਗੀ ਗੁਰ ਰਾਮਦਾਸ ਰੱਖੋ ਸਰਣਾਈ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦ ਜਿਸ ਪਾਸ ਬਹਿਚਿਆ ਸੋਹੀ ਹੈ ਸਭਨਾਂ ਦਾ ਵਿਸਾਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾਂ ਬੁਆਰੀ ਰੀ ਰਹਿਣ ਦਿਨਸ ਰਹਿ ਇੱਕ ਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਰਹਿਣ ਦਿਨਸ ਰਹਿ ਇੱਕ ਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕੁਰ ਨਾਮ ਕੀਓ ਉਨ ਵਰਤਨ ਤ੍ਰਿਪਤ ਅਗਾਵਨ ਹਰ ਕੈ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਾਜਿਆ ਜੀ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਆਪ ਜੀ ਜਸ ਕੀਰਤਨ ਸੁਣਿਆ ਰਾਗੀ ਸਿੰਘਾਂ ਦੇ ਕੋਲੋਂ, ਕੀਰਤਨੀ ਸਿੰਘਾਂ ਦੇ ਕੋਲੋਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਪੁੱਤਰ ਪਾਵਨ ਸੁਣੀ ਹੈ। ਕੱਲ ਜੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰ੍ਹਾਂ ਸਗਲੇ ਕੁਲ ਤਾਰੇ ਹਰ ਦਰਗ ਹੈ ਪਤ ਜਾਏਗਾ ਦੇ ਮਹਾਂਵਾਕ ਅਨੁਸਾਰ ਉਹ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਨਰੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਪਵਿੱਤਰ ਪਾਵਨ ਕਥਾ ਨਰੀਵਾਰ ਸੁਣ ਰਹੇ ਹੋ। ਆਓ ਪ੍ਰੇਮ ਦੇ ਨਾਲ ਮਨ ਇਕਾਗਰ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਸੁਣ ਕੇ, ਬਾਣੀ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ, ਮਨ ਨੂੰ ਹਾਜ਼ਰ ਕਰੋ, ਇਕਾਗਰ ਕਰੋ। ਸਾਰੇ ਬੋਲੋ
ਸਤਨਾਮ। ਗੌੜੀ ਮਹੱਲਾ ਪੰਜਵਾਂ ਗੁਆਰੀ ਰੀ।
ਗੌੜੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਉਚਾਰਦੇ ਹਨ। ਗੁਆਰੇ ਰੀ ਇਹ ਗੌੜੀ ਦੀ ਜਾਤੀ ਹੈ, 12 ਪ੍ਰਕਾਰ ਦੀ ਗੌੜੀ ਹੈ। ਸੋ ਉਹਦੇ ਵਿੱਚੋਂ ਇੱਕ ਜਾਤੀ ਹੈ ਗੌੜੀ ਗੁਆਰੇ ਰੀ। ਸੋ ਗੌੜੀ ਮਹੱਲਾ ਪੰਜਵਾਂ ਗੁਆਰੇ ਰੀ, ਗੁਆਰੇ ਰੀ ਜਾਤੀ ਦੀ ਗੌੜੀ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਪਵਿੱਤਰ ਪਾਵਨ ਸ਼ਬਦ ਉਚਾਰਨ ਕਰਦੇ ਹਨ।
ਰਹਿਣ ਦਿਨਸ ਰਹਿ ਇੱਕ ਰੰਗਾ।
ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਸ਼ਬਦ ਦੁਆਰਾ ਇਹ ਦਰਸਾ ਰਹੇ ਨੇ ਕਿ ਆਪਣੇ ਵੀ ਬੜਾ ਭਾਰੀ ਹੈ ਰੌਲਾ ਇਸ ਗੱਲ ਦਾ ਚੱਲਦਾ, ਹੁਣ ਜ਼ਿਆਦਾ ਵਧਿਆ ਥੋੜਾ ਜਾ। ਇੱਕ ਤਰ੍ਹਾਂ ਕਹਿੰਦੇ ਕੁਝ ਸੰਤ ਹੁੰਦੇ ਹੀ ਔਰ ਕੁਝ ਲੋਕਾਂ ਦਾ ਇੱਕੋ ਤੜਾ ਹੀ ਹੈ, ਬਾਕੀ ਬਹੁਤ ਸਾਰੇ ਲੋਕਾਂ ਦਾ ਭਰੋਸਾ ਹੈ ਵੀ ਸੰਤ ਹੁੰਦਾ। ਔਰ ਮੈਂ ਇੰਨੀ ਬੇਨਤੀ ਕਰਾਂ ਕਿ ਜਿਹੜਾ ਤੜਾ ਕਹਿੰਦਾ ਸੰਤ ਹੁੰਦਾ ਨਹੀਂ ਉਹ ਵੀ ਸੱਚਾ ਹੈ, ਔਰ ਜਿਹੜਾ ਕਈ ਜਿਹੜੇ ਸੰਤ ਹੁੰਦੇ ਨੇ ਉਹ ਵਿਚਾਰੇ ਨੂੰ ਵਿਸ਼ਵਾਸ ਸੀ ਇਸ ਬੜੇ ਧਿਆਨ ਨਾਲ ਸੁਣਦਾ ਕਿ ਜਿਹੜਾ ਤਰ੍ਹਾਂ ਕਹਿੰਦੇ ਸੰਤ ਨਹੀਂ ਹੁੰਦਾ ਕੋਈ ਉਹ ਸੱਚੇ ਨੇ ਔਰ ਜਿਹੜੇ ਲੋਕ ਉਸ ਵਿਸ਼ਵਾਸ ਹੈ ਸੰਤ ਹੁੰਦੇ ਨੇ ਉਹਨਾਂ ਨੂੰ ਵਿਸ਼ਵਾਸ ਹੈ ਭਰੋਸਾ ਹੈ ਔਰ ਇਹਦੇ ਵਿੱਚ ਕਾਰਨ ਵੀ ਹੈ ਵੱਡਾ ਕਾਰਨ ਇਹ ਹੈ ਜਿਹੜੇ ਉਹ ਲੋਕ ਕਹਿੰਦੇ ਸੰਤ ਨਹੀਂ ਹੈ ਉਹ ਸੱਚ ਬੋਲਦੇ ਨੇ ਘੱਟੋ ਘੱਟ ਕਿਉਂ ਕੋਈ ਬੰਦੇ ਨੇ ਐਮ ਏ ਕੀਤੀ ਹੈ ਕਿਸੇ ਨੇ ਬੀ ਏ ਕੀਤੀ ਹੈ ਕਿਸੇ ਨੇ ਪੀ ਐਚ ਡੀ ਕੀਤੀ ਹੈ ਹੁਣ ਉਹਨੂੰ ਅਨਪੜ੍ਹ ਬੰਦਾ ਕਿਵੇਂ ਸਮਝੇਗਾ ਉਹਨੇ ਕਿਹਾ ਐਵੇਂ ਬਕਵਾਸ ਹੈ ਪੜ੍ਹੀ ਨਹੀਂ ਹੈ ਉਹ ਠੀਕ ਹੈ ਆਪਣੀ ਥਾਂ ਤੇ ਕਿਉਂ ਕਿਸੇ ਐਮ ਏ ਵਾਲੇ ਨੂੰ ਸਮਝਣਾ ਹੈ ਘੱਟੋ ਘੱਟ ਐਮ ਏ ਪੜ੍ਹੇ ਤੇ ਚਾਹੀਦੇ ਨੇ ਕਿਸੇ ਨੇ ਬੀ ਏ ਸਮਝ ਕੀਤੀ ਹੈ ਬੀ ਏ ਵਾਲੇ ਨੇ ਬੀ ਏ ਕੀਤੀ ਹੈ ਘੱਟੋ ਘੱਟ ਬੀ ਏ ਪੜ੍ਹਿਆ ਹੋਵੇ ਕਿਸੇ ਨੇ ਪੀ ਐਚ ਡੀ ਕੀਤੀ ਹੈ ਘੱਟੋ ਘੱਟ ਉਹਦੀ ਪੀ ਐਚ ਡੀ ਬਰਾਬਰ ਹੋਵੇ ਤਾਂ ਹੀ ਸਮਝਿਆ ਜਾਏਗਾ ਬਹੁਤਾ ਸਮਝਣਾ ਉਰਦੀ ਉੱਤੇ ਚਾਹੀਦੇ ਸੋ ਇਸ ਕਰਕੇ ਉਹ ਸੱਚ ਬੋਲਦੇ ਨੇ ਕਿਉਂਕਿ ਉਹਨਾਂ ਦੀ ਇੰਨੀ ਅਵਸਥਾ ਨਹੀਂ ਉੱਥੇ ਤੱਕ ਪਹੁੰਚੀ ਕਿ ਸੰਤ ਨੂੰ ਸਮਝਣ ਔਰ ਉਹ ਸੱਚ ਬੋਲਦੇ ਨੇ ਕਿਹੜੇ ਸੰਤ ਕੋਈ ਹੁੰਦੇ ਹੀ ਨਹੀਂ ਗੱਲ ਮੁੱਕ ਗਈ ਕਿਉਂਕਿ ਸੰਤ ਨੂੰ ਸਮਝਣ ਵਾਸਤੇ ਵੀ ਤੇ ਸੰਤ ਚਾਹੀਦੇ ਬ੍ਰਹਮ ਗਿਆਨੀ ਦੀ ਗੱਤ ਬ੍ਰਹਮ ਗਿਆਨੀ ਜਨ ਹੈ ਤੇ ਗੁਰੂ ਮਹਾਰਾਜ ਨੇ ਖੁਦ ਕਹਿਤਾ ਸੰਤ ਕੀ ਮਹਿਮਾ ਕਮਲ ਬਖਾਨੋ ਅਗਾਧ ਬੋਧ ਕਿਸੇ ਸੰਤ ਨਾ ਜਾਣ ਕਹਿੰਦੇ ਸੰਤਾਂ ਦੀ ਮਹਿਮਾ ਦਾ ਵਿਖਿਆਨ ਕੀ ਕਰਨ ਬੇਅੰਤ ਵੱਡੀ ਹੈ ਸਾਧ ਕੀ ਮਹਿਮਾ ਵੇਦ ਨਾ ਜਾਣਦਾ ਹੈ ਜਿਤਾ ਸੁਣੈ ਤੇਤਾ ਵਖਿਆਂਦਾ ਔਰ ਉਹ ਦੂਜੀ ਗੱਲ ਵੀ ਸਮਝ ਲੈਣਾ ਕਿ ਕਿਸੇ ਨੂੰ ਬਿਨਾਂ ਬ੍ਰਹਮ ਬਿਨਾਂ ਸੰਤ ਬਣੇ ਤੋਂ ਜਿੰਨਾ ਚਿਰ ਉਹਦੀ ਅਵਸਥਾ ਉਸੇ ਪਹੁੰਚਦੀ ਨਹੀਂ ਕੋਈ ਪਤਾ ਨਹੀਂ ਉਹ ਸੰਤ ਹੈ ਕਿ ਨਹੀਂ ਹੈ ਔਰ ਅਸਲ ਮੈਂ ਪਰਮਾਤਮਾ ਨੇ ਸਭ ਦੇ ਪਰਦੇ ਰੱਖੇ ਨੇ ਆਪਣੇ ਅੰਤਕਰਨ ਦਾ ਆਪਣੇ ਅੰਦਰ ਦਾ ਆਪ ਨੂੰ ਵੀ ਪਤਾ ਹੈ ਕਿ ਮੇਰੀ ਕਿੱਡੀ ਇੱਕ ਅਵਸਥਾ ਹੈ ਲੋਕਾਂ ਦੇ ਕਹਿਣ ਨਾਲ ਕੁਝ ਨਹੀਂ ਬਣਦਾ ਲੋਕ ਸੰਤ ਕਹਿ ਵੀ ਦੇਣ ਫਿਰ ਕੀ ਹੋਜੂਗਾ ਲੋਕ ਮਾੜਾ ਕਹਿ ਵੀ ਦੇਣ ਫਿਰ ਕੀ ਹੋਜੂਗਾ ਫਰਜ਼ ਕਰੋ ਇੱਕ ਨੂੰ ਲੋਕ ਮਾੜਾ ਕਹਿੰਦੇ ਨੇ ਪਖੰਡੀ ਹੈ ਜੇ ਉਹ ਪਖੰਡੀ ਹੈ ਤਾਂ ਲੋਕ ਸੱਚ ਬੋਲ ਰਹੇ ਨੇ ਫਿਰ ਕੀ ਹੋ ਗਿਆ ਇੱਕ ਪਖੰਡੀ ਨਹੀਂ ਉਹ ਪੂਰਨ ਸਾਧੂ ਵੀ ਹੈ ਉਹਦੇ ਵਿੱਚ ਕੋਈ ਗੁਣ ਵੀ ਹੈ ਕੋਈ ਪਖੰਡ ਨਹੀਂ ਕਰਦਾ ਲੋਕੀ ਪਖੰਡੀ ਕਹਿੰਦੇ ਨੇ ਜਦੋਂ ਹੈ ਜੀ ਬਿਰਤੀ ਹੋ ਜਾਂਦਾ ਦੇਖੋ ਨਾ ਦੋਵੇਂ ਗੱਲਾਂ ਕੀ ਵਿਗੜਨ ਲੱਗਿਆ ਜੇ ਕੋਈ ਗਾਂ ਨੂੰ ਕਹੀ ਜਾਵੇ ਇਹ ਗਾਂ ਨਹੀਂ ਇਹ ਤਾਂ ਖੋਤੀ ਹੈ ਉਹਦੇ ਗਾਂ ਨੇ ਖੋਤੀ ਬਣ ਗਈ ਗਾਂ ਤੇ ਗਾਂ ਨਹੀਂ ਪਰ ਇੱਕ ਗਾਂ ਨੂੰ ਗਾਂ ਕਹਿੰਦੇ ਨੇ ਗਊ ਹੈ ਉਹ ਸੱਚ ਬੋਲਦੇ ਤਾਂ ਵੀ ਗਊ ਹੈ ਇਸ ਕਰਕੇ ਇਹ ਝਗੜਾ ਫਜ਼ੂਲ ਨਹੀਂ ਹੈ ਜਿਹੜੇ ਉਹ ਕਹਿੰਦੇ ਨੇ ਵੀ ਸੰਤ ਕੋਈ ਹੁੰਦਾ ਨਹੀਂ ਉਹ ਸੱਚ ਬੋਲਦੇ ਨੇ ਵਿਚਾਰਨ ਦੇ ਵਸਤੇ ਨੂੰ ਤੱਕ ਸਮਝਣ ਕਿਵੇਂ ਕਿਸੇ ਦੇ ਅੰਦਰ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਹੈ ਇੱਥੇ ਕਹਿੰਦੀ ਖੁਦ ਬਾ ਖੁਦ ਮੁਨਸਬ ਤੂੰ ਆਪਣੇ ਵਿਚਾਰਾਂ ਨੂੰ ਆਪਣੇ ਅੰਦਰ ਤੈਨੂੰ ਆਪੇ ਸਮਝਣਾ ਪਏਗਾ ਦੂਜੇ ਦੀ ਸਮਝਦਾ ਤੈਨੂੰ ਕੁਛ ਨਹੀਂ ਬਣਨਾ ਦੂਜੇ ਲੋਕੀ ਕਹਿ ਵੀ ਦੇਣ ਜੇ ਸਭ ਕਹਿ ਜੇ ਸਭ ਮਿਲ ਕੇ ਆਖਣ ਪਾਏ ਜੇ ਸਾਰੇ ਮਿਲ ਕੇ ਕਹਿੰਦੇ ਬ੍ਰਹਮ ਗਿਆਨੀ ਹੈ ਸੰਤ ਹੈ ਮਹਾਤਮਾ ਹੈ ਬਹੁਤ ਵੱਡੀ ਉੱਚੀ ਅਵਸਥਾ ਹੈ ਫਿਰ ਕੀ ਅਵਸਥਾ ਉੱਚੀ ਹੋ ਗਈ ਜੇ ਵੱਡਾ ਨਾ ਹੋਵੇ ਘੱਟ ਨਾ ਜਾਏ ਜੇ ਵੱਡਾ ਵੱਡਾ ਕਹਿੰਦੇ ਸਾਰੇ ਕੋਈ ਵੱਡਾ ਨਹੀਂ ਹੋ ਜਾਂਦਾ ਜੇ ਛੋਟਾ ਛੋਟਾ ਕਹੀ ਜਾਂਦਾ ਛੋਟਾ ਨਹੀਂ ਹੋ ਜਾਂਦਾ ਪਰ ਦੂਜੀ ਗੱਲ ਇਹ ਹੈ ਕਿ ਸੰਤ ਇੱਕ ਅਵਸਥਾ ਦਾ ਨਾਮ ਹੈ ਕਿਸੇ ਵਿਵੇਕ ਦਾ ਨਾਮ ਨਹੀਂ ਇਹ ਵੀ ਖਿਆਲ ਕਰਨਾ ਔਰ ਇੱਕ ਸਾਡੀ ਇੱਕ ਭਾਵਨਾ ਹੀ ਜੁੜ ਗਈ ਕਿ ਇੱਕ ਭੇਖ ਨੂੰ ਅਸੀਂ ਸੰਤ ਕਹਿੰਦੇ ਹਾਂ ਪਰ ਗੁਰਬਾਣੀ ਜੋ ਕਹਿੰਦੀ ਹੈ ਉਹ ਸੰਤ ਕੌਣ ਹੈ ਕਿਹੋ ਜਿਹਾ ਅੱਜ ਦੇ ਸ਼ਬਦ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ ਭਾਈ ਸੰਤ ਕਿਹੋ ਜਿਹੇ ਹੁੰਦੇ ਨੇ ਕਿਹਨੂੰ ਸੰਤ ਕਹਿੰਦੇ ਨੇ ਔਰ ਇੱਕ ਜੀਵਨ ਦਾ ਨਾਮ ਸੰਤ ਹੈ ਇੱਕ ਅਵਸਥਾ ਦਾ ਨਾਮ ਸੰਤ ਹੈ ਕਿਤੇ ਭੇਖ ਦਾ ਨਾਮ ਸੰਤ ਨਹੀਂ ਸੋ ਇਸ ਕਰਕੇ ਉਹ ਵੀ ਸੱਚੇ ਨੇ ਕਈ ਵਾਰ ਅਸੀਂ ਭੇਖ ਨੂੰ ਸੰਤ ਮੰਨ ਲੈਂਦੇ ਹਾਂ ਅਤੇ ਸੰਤ ਸੌ ਸਹਿਜ ਕਿਸੇ ਘਰ ਚ ਬੈਠਾ ਹੋਵੇ ਇੱਕ ਪਾਸੇ ਆਪਣੀ ਕਿਰਤ ਕਮਾਈ ਕਰਦਾ ਹੋਵੇ ਅਸੀਂ ਉਹਨੂੰ ਸੰਤ ਨਹੀਂ ਮੰਨਦੇ ਕਿਉਂ ਅਸੀਂ ਜਿਵੇਂ ਰੱਬਰ ਨੂੰ ਵੇਖ ਕੇ ਮੰਨਦੇ ਹਾਂ ਚੰਗੇ ਨਾਲ ਚੇਲੇ ਚਪਟੇ ਚਾਰ ਹੋਏ ਅੱਗੇ ਪਿੱਛੇ ਗੜਬੇ ਵਾਲੇ ਚਮਚਾਰੇ ਹੋਏ ਬੜੀਆਂ ਬੜੀਆਂ ਗੱਡੀਆਂ ਅਸੀਂ ਵੀ ਰੱਬਰਾਂ ਨੂੰ ਵੇਖ ਕੇ ਮੰਨਦੇ ਹਾਂ ਔਰ ਅਸੀਂ ਵੀ ਕੋਈ ਚੰਗਾ ਹੋਵੇ ਬੜਾ ਜੀਵਨ ਉੱਚਾ ਹੋਵੇ ਆਪਣੇ ਕਿਰਤ ਕਮਾਈ ਕਰਦਾ ਬੈਠਾ ਉਹਨੂੰ ਸੰਤ ਕੌਣ ਮੰਨੇਗਾ ਬਲਕਿ ਇਤਿਹਾਸ ਬਣੋਗੇ ਸਾਨੂੰ ਸੰਤ ਮਿਲਣਗੇ ਜੋੜੇ ਕਰਦੇ ਮਰੇ ਹੋਏ ਪਸ਼ੂ ਖਿੱਚ ਕੇ ਬਾਹਰ ਧੋ ਕੇ ਸੁੱਟਦੇ ਸੰਤ ਮਿਲਣਗੇ ਚੋਟੀ ਦੇ ਸੰਤ ਨੇ ਪਰ ਅਰਦਾਸ ਭਗਤ ਜੀ ਆਪਣਾ ਕਿੱਤਾ ਕਰਦਾ ਚੋਟੀ ਦਾ ਭਗਤ ਹੈ, ਮਰੇ ਪਸ਼ੂ ਵੀ ਖਿੱਚਦਾ, ਚੋਟੀ ਦਾ ਭਗਤ ਹੈ, ਤੁਹਾਨੂੰ ਸੰਤ ਮਿਲਣਗੇ ਤੇ ਲੋਕਾਂ ਦੇ ਕੱਪੜਿਆਂ ਨੂੰ ਸਿਉਂਦੇ ਪਰ ਕੱਪੜਿਆਂ ਦੇ ਉੱਤੇ ਚਿੱਤਰਕਾਰੀ ਕਰਦੇ ਹੋਏ ਨਾਮ ਦੇ ਵਰਗੇ, ਅਸੀਂ ਕਦੋਂ ਮੰਨਾਂਗੇ ਸੰਤ? ਇਹ ਤਾਂ ਆਪਣਾ ਕਿਰਤ ਕਮਾਈ ਕਰਦਾ, ਸੰਤ ਕਿੱਥੇ ਹੋ ਸਕਦਾ, ਕਿਉਂਕਿ ਸਾਡੀ ਡਿਗਰੀ ਵੀ ਤਾਂ ਫਰਕ ਹੋ ਗਿਆ। ਔਰ ਸੰਤ ਮਿਲਣਗੇ ਆਪਣੇ ਖੇਤਾਂ ਚ ਕਿਰਤ ਕਮਾਈ ਕਰਦੇ, ਆਪਣੇ ਖੂਹ ਗੇੜਦੇ, ਪਾਣੀ ਲਾਉਂਦੇ, ਫਸਲਾਂ ਤਿਆਰ ਕਰਦੇ, ਧੰਨੇ ਭਗਤ ਵਰਗੇ। ਕਿਹੜੇ ਭਗਤ ਦੀ ਗੱਲ ਕਰੋਗੇ ਜਿਹੜੇ ਸੰਤ ਦੇਖੇ ਨੇ? ਔਰ ਕਿਤੇ ਸੰਤ ਆਪਣੇ ਘਰ ਦੇ ਵਿੱਚ ਸਜੀਆਂ ਕੱਪੜਾ ਬੁਣਦੇ ਮਿਲਣਗੇ? ਕਬੀਰ ਭਗਤ ਜੀ ਆਪਣੇ ਘਰ ਚ ਕਿਰਤ ਕਮਾਈ ਕਰਦਾ, ਆਪਣੇ ਘਰ ਦੇ ਵਿੱਚ ਕੜੀ ਬੁਣਦਾ, ਤਾਣੀ ਬੁਣਦਾ, ਕੱਪੜੇ ਬੁਣਦਾ, ਕਿਰਤ ਕਰਦਾ ਆਪਣੇ, ਪਰ ਚੋਟੀ ਦਾ ਭਗਤ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਤੇ ਸੰਤ ਦੀ ਪਰਿਭਾਸ਼ਾ ਕਿਹੜੀ ਹੈ ਉਸ ਨੂੰ ਸਮਝਣਾ ਬਹੁਤ ਮੁਸ਼ਕਲ ਹੈ। ਉਸ ਨੂੰ ਸਮਝਣ ਵਾਸਤੇ ਥੋੜਾ ਜਿਹਾ ਹੋਏਗਾ ਤਾਂ ਹੀ ਸਮਝਿਆ ਜਾਏਗਾ। ਕਿਸੇ ਨੂੰ ਕੀ ਪਤਾ ਕਿਸੇ ਦੀ ਅਵਸਥਾ ਕਿੰਨੀ ਉੱਚੀ ਹੈ, ਜਾਂ ਤਾਂ ਉਹਦੀ ਅਵਸਥਾ ਨੂੰ ਪਰਮਾਤਮਾ ਜਾਣਦਾ, ਗੁਰੂ ਜਾਣਦਾ, ਜਾਂ ਉਹਨੂੰ ਆਪ ਨੂੰ ਪਤਾ। ਕਈ ਵਾਰੀ ਆਪ ਨੂੰ ਵੀ ਨਹੀਂ ਪਤਾ ਹੁੰਦਾ ਹੈ, ਪਰ ਗੁਰੂ ਹੀ ਜਾਣਦਾ ਹੈ ਕਿਸੇ ਦੀ ਅਵਸਥਾ ਕਿੰਨੀ ਵੱਡੀ ਹੈ। ਪਰ ਗੁਰੂ ਮਹਾਰਾਜ ਦੱਸਦੇ ਨੇ ਕੁਝ ਕੁ ਨਿਸ਼ਾਨੀਆਂ ਵੀ ਸੰਤ ਕਿਹੋ ਜਿਹੇ ਹੁੰਦੇ ਨੇ। ਸੁਣੋ ਪ੍ਰੇਮ ਦੇ ਨਾਲ।
ਰਹਿਣ ਦਿਨਸ ਰਹਿ ਇੱਕ ਰੰਗਾ,
ਜਿਹੜੇ ਸੰਤ ਹੁੰਦੇ ਨੇ ਮਹਾਰਾਜ ਕਹਿੰਦੇ ਰਹਿਣ ਦਿਨਸ ਰਹਿ ਇੱਕ ਰੰਗਾ, ਜਿਹੜੇ ਰਾਤ ਨੂੰ ਵੀ ਦਿਨੇ ਵੀ ਇੱਕੋ ਹੀ ਪਰਮਾਤਮਾ ਦੇ ਰੰਗ ਵਿੱਚ ਰੰਗੇ ਹੋਏ ਨੇ, ਇੱਕੋ ਹੀ ਪ੍ਰੇਮ ਦਾ ਰੰਗ ਚੜਿਆ ਹੋਇਆ, ਹਰ ਵੇਲੇ ਰੰਗ ਵਿੱਚ ਨੇ, ਔਰ ਹਰ ਵੇਲੇ ਖੇੜੇ ਵਿੱਚ ਨੇ, ਖੁਸ਼ੀਆਂ ਵਿੱਚ ਨੇ, ਆਨੰਦ ਵਿੱਚ ਨੇ। ਰਹਿਣ ਦਿਨੇ ਵੀ ਔਰ ਰਾਤ ਨੂੰ ਵੀ, ਔਰ ਬਲਕਿ ਸੰਤ ਤੇ ਇਹੋ ਜਿਹੇ ਹੋਏ ਨੇ। ਦਿਨੇ ਰਾਤ ਦੀ ਗੱਲ ਛੱਡੋ, ਭਾਈ ਮਨੀ ਸਿੰਘ ਦੇ ਬੰਦ ਬੰਦ ਇਕੱਠੇ ਜਾ ਰਹੇ ਨੇ, ਰੰਗ ਚ ਫਰਕ ਹੀ ਨੀ ਆਇਆ, ਆਨੰਦ ਚ ਫਰਕ ਨੀ ਆਇਆ। ਆਨੰਦ ਉਸੇ ਤਰੀਕੇ ਹੈ, ਰੰਗ ਉਸੇ ਤਰੀਕੇ ਚੜਿਆ ਹੋਇਆ, ਜਾਹ ਜਲਾਲ ਉਸੇ ਤਰ੍ਹਾਂ ਹੀ ਹੈ, ਰਸ ਵਿੱਚ ਵੀ ਫਰਕ ਹੀ ਨੀ ਆਇਆ, ਰਸ ਕਹਿਣ ਕਾਇਮ ਹੈ। ਔਰ ਭਾਈ ਮਤੀ ਦਾਸ ਨੂੰ ਉਬਾਲ ਰਹੇ ਨੇ ਡਿੱਗਾਂ ਦੇ ਵਿੱਚ, ਚੀਰਦੇ ਨੇ ਭਾਈ ਮਤੀ ਦਾਸ ਨੂੰ, ਸਤੀ ਦਾਸ ਨੂੰ ਉਬਾਲ ਰਹੇ ਨੇ, ਪਰ ਉਹਨਾਂ ਦੇ ਰੰਗ ਵਿੱਚ ਫਰਕ ਨੀ ਪਿਆ, ਉਹਨਾਂ ਦੇ ਪ੍ਰੇਮ ਵਿੱਚ ਫਰਕ ਨੀ ਆਇਆ, ਉਹਨਾਂ ਦੇ ਰੰਗ ਵਿੱਚ ਫਰਕ ਨੀ ਆਇਆ। ਪਰਮਾਤਮਾ ਦੇ ਨਾਮ ਦਾ ਤੇ ਰੰਗ ਐਸਾ ਹੈ ਜਿੱਥੇ ਮਰਜ਼ੀ ਸਾਰੋ, ਪ੍ਰਹਲਾਦ ਭਗਤ ਨੂੰ ਪਾਣੀ ਜਿਹੜੇ ਹੋਇਆ, ਰੰਗ ਨੀ ਉਤਰਿਆ ਹੈ, ਅੱਗ ਵਿੱਚ ਸਾੜਿਆ, ਰੰਗ ਨੀ ਉਤਰਿਆ ਹੈ, ਤੱਤੇ ਸੰਮਾਂ ਨੂੰ ਜੱਫੀਆਂ ਪਾ ਲਈਆਂ, ਰੰਗ ਨੀ ਉਤਰਿਆ ਹੈ। ਔਰ ਸਿੱਖਾਂ ਦੇ ਨਾਲ ਕਿਹੜੇ ਕਿਹੜੇ ਦੀ ਗੱਲ ਕਰੋਗੇ? ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ, ਭਾਈ ਤਾਰੂ ਸਿੰਘ, ਰੰਗ ਤੇ ਉਤਰੀ ਨੀ, ਖੋਪਰੀ ਉਤਰ ਗਈ ਹੋਵੇਗੀ, ਖੋਪਰੀ ਲੈ ਗਈ ਹੋਵੇਗੀ, ਪਰ ਰੰਗ ਨੀ ਉਤਰਿਆ ਹੈ, ਰੰਗ ਜਿਉਂ ਦਾ ਤਿਉਂ ਚੜਿਆ ਰਿਹਾ, ਉਸੇ ਤਰ੍ਹਾਂ ਹੀ ਕਾਇਮ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿਨ ਤੇ ਰਾਤ ਦੇ ਵੀ ਇੱਕੋ ਹੀ ਰੰਗ ਵਿੱਚ ਰਹਿੰਦੇ ਹਨ।
ਪ੍ਰਭ ਕੋ ਜਾਣੈ ਸਦ ਹੀ ਸੰਗਾ,
ਰਾਤੋਂ ਰਹਿੰਦੇ ਨੇ ਇੱਕ ਰੰਗ ਚ, ਪ੍ਰਭ ਕੋ ਜਾਣੈ ਸਦ ਹੀ ਸੰਗਾ। ਜਦੋਂ ਪ੍ਰਭ ਨੂੰ ਸੰਗੀ ਜਾਣਦੇ ਨਾਲ ਮੇਰੇ, ਫਿਰ ਰੰਗ ਕਿਉਂ ਉਤਰੇ? ਰੰਗ ਉਤਰਦਾ ਕਦੋਂ ਹੈ? ਪਿਆਰੇ ਦਾ ਵਿਛੋੜਾ ਪੈ ਜਾਏ। ਰੰਗ ਚੜਦਾ ਕਦੋਂ ਹੈ? ਪਿਆਰੇ ਦਾ ਮਿਲਾਪ ਹੋ ਜਾਏ। ਔਰ ਪਿਆਰੇ ਜਦੋਂ ਅਸੀਂ ਐਸਾ ਬਣਾ ਲਿਆ ਜਿਹੜਾ ਕਦੇ ਵਿਛੜਦਾ ਹੀ ਨਹੀਂ ਹੈ, ਜਿਹੜੇ ਪਿਆਰੇ ਨੇ ਸਭ ਤੋਂ ਦੂਰ ਜਾਣੇ ਹੀ ਨਹੀਂ ਹੈ, ਉਸ ਨਾਲ ਪਿਆਰ ਪਾ ਲਿਆ, ਉਹਦੇ ਨਾਲ ਪ੍ਰੇਮ ਪਾ ਲਿਆ, ਫਿਰ ਵਿਛੋੜਾ ਤੇ ਕਦੇ ਹੁੰਦਾ ਹੀ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਐਸੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਉਹ ਵਿਆਪਤ ਨਾ ਹੋਵੇ, ਜਿੱਥੇ ਨਾ ਹੋਵੇ, ਹਰ ਇੱਕ ਜਗ੍ਹਾ ਤੇ ਵਰਤ ਰਿਹਾ ਹੈ। ਉਹ ਸਾਰੀਆਂ ਜਗ੍ਹਾ ਤੇ ਇੱਕੋ ਵਾਹਿਗੁਰੂ ਨੂੰ ਜਾਣਦੇ ਹਨ, ਉਹਦੇ ਨਾਲ ਪ੍ਰੇਮ ਹੈ, ਪ੍ਰੇਮੀ ਦਾ ਵਿਛੋੜਾ ਪੈਂਦਾ ਨਹੀਂ ਅਤੇ ਰੰਗ ਸਾਦਾ ਕਦੇ ਉਹਨਾਂ ਦਾ ਉਤਰਦਾ ਨਹੀਂ। ਸਾਡਾ ਰੰਗ ਕਦੋਂ ਉਤਰਦਾ ਹੈ? ਬਹੁਤ ਪਿਆਰ ਨਾਲ ਇਕੱਠੇ ਹੋਏ ਹਾਂ, ਬਹੁਤ ਜ਼ਿਆਦਾ ਪ੍ਰੇਮ ਹੈ, ਤੇ ਜਿੰਨਾ ਪ੍ਰੇਮ ਮਿਲਣ ਦਾ ਰਸ ਸੀ ਨਾ ਵਿਛੋੜੇ ਦਾ, ਉਦੋਂ ਕਈ ਗੁਣਾ ਜ਼ਿਆਦਾ ਦੁੱਖ ਹੁੰਦਾ। ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ, ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਨ ਧਾਏ, ਵੈਦ ਨਾ ਤੋਲੇ ਦਾਰੂ ਲਾਏ। ਸਭ ਤੋਂ ਵੱਡਾ ਦੁੱਖ ਹੈ ਵਿਛੋੜੇ ਦਾ, ਪਿਆਰੇ ਨੇ ਵਿਛੜ ਜਾਣਾ, ਇਸ ਤੋਂ ਵੱਡਾ ਕੋਈ ਦੁੱਖ ਨੀ ਦੁਨੀਆਂ ਤੇ। ਵਿਛੋੜੇ ਜੰਬੂਰ ਕਵੇ ਨਾ ਮੰਜਨ ਗਾਖੜੇ, ਕਹਿੰਦੇ ਬੜੇ ਵਿਛੋੜਿਆਂ ਦੇ ਦੁੱਖ ਨੇ, ਜੰਬੂਰਾਂ ਨਾਲ ਵਾਸ ਕੱਢੀ ਤਾਂ ਜਿਵੇਂ ਪੂਦੂ ਵੀ ਕਈ ਗੁਣਾ ਜਾਂਦੇ ਦੁੱਖ ਹੁੰਦਾ ਵਿਛੋੜੇ ਦਾ। ਫਿਰ ਪਿਆਰੇ ਪ੍ਰੀਤੀ ਉਸ ਨਾਲ ਪਾਈ ਹੈ ਸੰਤਾਂ ਨੇ, ਪ੍ਰੇਮ ਉਸ ਨਾਲ ਪਾਇਆ ਜਿਹੜਾ ਕਦੇ ਵਿਛੜੀ ਨਾ, ਉਹਨਾਂ ਨੇ ਪ੍ਰੇਮ ਹੀ ਪ੍ਰਮਾਤਮਾ ਦਾ ਬਣਾਇਆ, ਆਪਣਾ ਰੰਗ ਹੀ ਪ੍ਰਮਾਤਮਾ ਦੇ ਅੱਡਾ ਚੜਿਆ, ਪ੍ਰੇਮ ਹੀ ਉਸ ਵਾਹਿਗੁਰੂ ਨਾਲ ਪਾਇਆ, ਜਿਹੜਾ ਕਦੇ ਵਿਛੜ ਰਹੀ ਨੀ
ਠਾਕੁਰ ਨਾਮ ਕੀਓ ਉਹਨ ਵਰਤਣ
ਉਹਨਾਂ ਦਾ ਵਰਤਣ ਕੀ ਹੈ ਜੀ ਉਹਨਾਂ ਦਾ ਵਰਤਾਰਾ ਕੀ ਹੈ ਜੀ ਠਾਕੁਰ ਨਾਮ ਕੀਓ ਉਹਨ ਵਰਤਣ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਵਰਤਾਰਾ ਹੈ ਇੱਕੋ ਹੀ ਪਰਮਾਤਮਾ ਦੇ ਨਾਮ ਨੂੰ ਚੇਤੇ ਕਰਦੇ ਨੇ ਉਹ ਇੱਕੋ ਦਾ ਵਿਖਿਆਨ ਕਰਦੇ ਨੇ ਇੱਕੋ ਨੂੰ ਜਪਣਾ ਕਰਦੇ ਹਨ
ਤ੍ਰਿਪਤ ਅਗਾਵਨ ਹਰ ਕੈ ਦਰਸ਼ਨ
ਤ੍ਰਿਪਤ ਅਗਾਵਨ ਤ੍ਰਿਪਤ ਹੋ ਜਾਂਦੇ ਨੇ ਮਨ ਕਰਕੇ ਅਗਾਵਨ ਰਸ ਜਾਂਦੇ ਨੇ ਤਨ ਕਰਕੇ ਉਹ ਮਨ ਤੇ ਤਨ ਕਰਕੇ ਤ੍ਰਿਪਤ ਹੋ ਜਾਂਦੇ ਨੇ ਹਰੀ ਕਾ ਦਰਸ਼ਨ ਕਰਕੇ ਉਹਨਾਂ ਨੂੰ ਰਾਜੀ ਉਦੋਂ ਆਉਂਦਾ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਹੋ ਜਾਏ ਉਹਨਾਂ ਨੂੰ ਆਨੰਦ ਚੈਨ ਹੀ ਉਦੋਂ ਆਉਂਦੀ ਹੈ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ ਦਰਸ਼ਨ ਹੋ ਜਾਏ ਉਹ ਹਰ ਵੇਲੇ ਦਰਸ਼ਨ ਕਰਦੇ ਨੇ ਹਰ ਵੇਲੇ ਰੱਜੇ ਹੋਏ ਨੇ ਹਰ ਵੇਲੇ ਪ੍ਰਸੰਨ ਰਹਿੰਦੇ ਹਨ
ਹਰ ਸੰਗ ਰਾਤੇ ਮਨ ਤਨ ਹਰੇ
ਉਹ ਹਰ ਸੰਗ ਰਾਤੇ ਮਨ ਤਨ ਹਰੇ ਉਹ ਹਰੀ ਦਾ ਰਾਤੇ ਰੰਗੇ ਹੋਏ ਹਨ ਸਦਾਕਾਰ ਨੇ ਅਤੇ ਮਨ ਕਰਕੇ ਵੀ ਹਰੇ ਭਰੇ ਨੇ ਤਨ ਕਰਕੇ ਵੀ ਹਰੇ ਭਰੇ ਨੇ ਸਦੇ ਗੁਲਜ਼ਾਰਾਂ ਨੇ ਸਦੇ ਲਹਿਰਾਂ ਬਹਿਰਾਂ ਨੇ ਸਦੇ ਆਨੰਦ ਹੈ ਸਦੇ ਉਲਾਰੇ ਨੇ ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿਚ ਰੰਗੇ ਹੋਏ ਹਨ ਪਰ ਰੰਗ ਐਸਾ ਤੜਿਆ ਕਿ ਮਨ ਕਰਕੇ ਤਨ ਕਰਕੇ ਰੰਗੇ ਗਏ ਇਹ ਰੰਗ ਕਦੇ ਉੱਤਰ ਦੇ ਰਹੀ ਹੈ
ਗੁਰਪੂਰੇ ਕੀ ਸਰਣੀ ਪਰੇ
ਔਰ ਫਿਰ ਹੋਰ ਕੀ ਨਿਸ਼ਾਨੀ ਹੈ ਜੀ ਉਹਨਾਂ ਦੀ ਮਹਾਰਾਜ ਕਹਿੰਦੇ ਗੁਰਪੂਰੇ ਕੀ ਸਰਣੀ ਪਰੇ ਉਹ ਸਰਨ ਪੈਂਦੇ ਨੇ ਪਰ ਪੂਰੇ ਗੁਰ ਦੀ ਪੂਰਾ ਅੱਖਰ ਵਰਤਿਆ ਮਹਾਰਾਜ ਨੇ ਕਿਉਂਕਿ ਇੱਕ ਸਰਦੀ ਤਾਂ ਅਧੂਰੇ ਗੁਰਾਂ ਦੀ ਦੁਨੀਆਂ ਬਹੁਤ ਪੈਂਦੀ ਹੈ ਕਿਤੇ ਉਹਨਾਂ ਨੂੰ ਸਮਝਣ ਰੰਗੇ ਹੋਏ ਨੇ ਨਹੀਂ ਉਹਨਾਂ ਦਾ ਗੁਰੂ ਵੀ ਕੱਚਾ ਅਧੂਰਾ ਉਹ ਆਪ ਵੀ ਅਧੂਰੇ ਕਾਚੇ ਗੁਰ ਤੇ ਮੁਕਤ ਨਾ ਹੋਆ ਮਾਰੇ ਮੁੰਡੋ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ ਆਪ ਡੁੱਬੇ ਚੋਂ ਬੇਦ ਮੈਂ ਚੇਲੇ ਦੀਏ ਬਹਾਏ ਔਰ ਐਸੇ ਗੁਰੂ ਕੱਚੇ ਗੁਰੂ ਦੇ ਕੋਲੋਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ ਤੇਰਾ ਨਗਰ ਕਿੱਥੋਂ ਨਾ ਦਿਖਾਏ ਜਿਹਦਾ ਮਾਲਕ ਹੀ ਕੰਗਾਲੀਆਂ ਮਾਰਿਆ ਪਿਆ ਹੈ ਉਹਦੇ ਸੇਵਕ ਉਹਦੇ ਚਾਕਰ ਉਹਦੇ ਨੌਕਰ ਉਹ ਰੱਜ ਕੇ ਕਿੱਥੋਂ ਖਾਣਗੇ ਇਸ ਕਰਕੇ ਗੁਰੂ ਦੀ ਸਰਨੀ ਪੈਣਾ ਪਰ ਇਹ ਸੰਤਾਂ ਦੀ ਇਹ ਵੀ ਨਿਸ਼ਾਨੀ ਹੈ ਉਹ ਪੂਰੇ ਗੁਰੂ ਦੀ ਭਾਲ ਕਰ ਲੈਂਦੇ ਨੇ ਉਹ ਪੂਰੇ ਗੁਰੂ ਦੀ ਚਰਨੀ ਪੈਂਦੇ ਨੇ ਦੇਖੋ ਨਾ ਭੱਜ ਚੱਲੇ ਨੇ ਕਾਂਸੀਪੁਰੀ ਜੋ ਪੂਰੇ ਗੁਰੂ ਦੀ ਭਾਲ ਕਰਦੇ ਕਰਦੇ ਤੁਰ ਜਾਂਦੇ ਨੇ ਬੜੇ ਸੰਤਾਂ ਕੋਲੇ ਗਏ ਉਹਨਾਂ ਨੂੰ ਸੋਚੀ ਸੀ ਇਸ ਗੱਲ ਦੀ ਉਹਨਾਂ ਨੂੰ ਸਮਝ ਸੀ ਇਸ ਗੱਲ ਦੀ ਕਿ ਪੂਰਾ ਕੌਣ ਹੈ ਜਦੋਂ ਜਾ ਕੇ ਪਰਖੇ ਉਹਨਾਂ ਸੰਤਾਂ ਸਾਰਾ ਕੋਲ ਗਏ ਦੇਖਿਆ ਜਾ ਕੇ ਵਿਚਾਰਿਆਂ ਨੇ ਦੇਖਿਆ ਵਿਚਾਰਿਆ ਕੁਝ ਪੁੱਠਾ ਲਮਕਦਾ ਕੁਝ ਤਮ ਕਰਦਾ ਕੁਝ ਧੂਣੀਆਂ ਤਾਬਦਾ ਪਰ ਸਾਰੇ ਦੇ ਸਾਰੇ ਖਾਲੀ ਨਿਕਲੇ ਕਹਿੰਦੇ ਕੁਝ ਵੀ ਨਹੀਂ ਮਿਲਿਆ ਆਪ ਕਹਿੰਦੇ ਨੇ ਪਤ ਰਹੋ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਬਦੀ ਹੈ ਮੁੱਖੋਂ ਇਹ ਪੰਡਿਤ ਮਿੱਠੇ ਬੜੇ ਬੜੇ ਪੰਡਿਤ ਬੜੇ ਬੜੇ ਸੰਨਿਆਸ ਕਰਨ ਵਾਲੇ ਬੜੇ ਬੜੇ ਤਪੱਸੀ ਹਰ ਤੋਂ ਸੰਨਿਆਸੀ ਹੈ ਜੀ ਪਰ ਸੰਨਿਆਸ ਨੂੰ ਸਮਝਣਾ ਸੀ ਕੀ ਹੈ ਸੰਨਿਆਸ ਘਰ ਨੂੰ ਛੱਡਣਾ ਸੰਨਿਆਸ ਨਹੀਂ ਹੈ ਸੰਨਿਆਸ ਦਾ ਅਰਥ ਹੈ ਸਵੈਮ ਆਪਣੇ ਵਿੱਚ ਹੀ ਆਸਣ ਲਾ ਜਾਣਾ ਹਰੇ ਮੇਰੇ ਹਰੇ ਮਨ ਏਵਨ ਕਰੋ ਸੰਨਿਆਸਾ ਇਹ ਮਨ ਇਸ ਤਰ੍ਹਾਂ ਕਰੋ ਇਹ ਸੰਨਿਆਸ ਕਰਨਾ ਕਰੋ ਕਿ ਉਸ ਵਾਹਿਗੁਰੂ ਪਰਮੇਸ਼ਰ ਨੇ ਸਵੈਮ ਆਪਣੇ ਵਿੱਚ ਆਸਣ ਲਾ ਲੈਣਾ ਸਵੈਮ ਆਪਣੇ ਨਾਲ ਜੁੜ ਕੇ ਬੈਠ ਜਾਣਾ ਸੰਨਿਆਸਾ ਔਰ ਆਪਣੇ ਸੁਨ ਸਮਾਪ ਜਿਹੜੀ ਵਾਹਿਗੁਰੂ ਪਰਮੇਸ਼ਰ ਨੇ ਜੁੜ ਜਾਣਾ ਸਵੈਮ ਆਪਣੇ ਨਾਲ ਜੁੜਨਾ ਤੇ ਗੁਰੂ ਨਾਲ ਜੁੜਨਾ ਸੋ ਕਹਿੰਦੇ ਇਸ ਕਰਕੇ ਬੜੇ ਬੜੇ ਸੰਨਿਆਸੀ ਦੇਖੇ ਬੜੇ ਬੜੇ ਤਪੱਸੀ ਦੇਖੇ ਪਰ ਕਿਸੇ ਕੋਲੋਂ ਵੀ ਜਾ ਕੇ ਤ੍ਰਿਪਤੀ ਨਾ ਹੋਈ ਰੱਜ ਨਾ ਆਇਆ ਇਸ ਕਰਕੇ ਜਿਹੜੇ ਪੂਰਨ ਸਾਧੂ ਨੇ ਨਾ ਉਹ ਹੌਲੀ ਹੌਲੀ ਭਾਲਦੇ ਫਿਰ ਪੂਰਾ ਗੁਰੂ ਵੀ ਮਿਲੇ ਗਿਆ ਭਾਲ ਕਦੇ ਮਿਲ ਜਾਂਦਾ ਐਸੀ ਗੱਲ ਨਹੀਂ ਹੈ ਕਾਂਸੀ ਦੇ ਕੋਈ ਕੋਈ ਨੇੜੇ ਨੀ ਕਿੱਥੋਂ ਚੱਲ ਕੇ ਆਏ ਕਿੰਨੀ ਦੂਰੋਂ ਆਏ ਕਿਉਂ ਆਏ ਅੰਦਰੇ ਭੁੱਖ ਪੈਦਾ ਹੋ ਗਈ ਅੰਦਰੇ ਖਿੱਚ ਪੈਦਾ ਹੋ ਗਈ ਅੰਦਰੇ ਕਸ਼ਿਸ਼ ਪੈਦਾ ਹੋ ਗਈ ਕਿ ਪੂਰਾ ਗੁਰੂ ਮਿਲੇ ਔਰ ਉਸਦਾ ਮਿਲਾਪ ਕਰਕੇ ਉਹਦਾ ਸਬਦ ਲੈ ਕੇ ਨਾਮ ਜਪ ਕੇ ਉਸ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਾਉਣਾ ਕਰੀਏ ਉਹ ਕਹਿੰਦੇ ਬਥੇਰੇ ਸਾਧ ਦੇਖੇ ਬਹੁਤ ਦੇਖੇ ਔਰ ਸਾਰਿਆਂ ਦੇ ਕੋਲੇ ਜਾਂਦੇ ਜਾਂਦੇ ਫਿਰ ਕਹਿੰਦੇ ਬਸ ਏਕ ਹੋ ਫਿਰਿਓ ਕਿਹੜੇ ਨਾ ਹੋ ਪਰ ਚੋ ਲਾਇਓ ਕਹਿੰਦੇ ਜੀ ਇੱਕ ਸਾਧ ਹੋ ਗਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਭ ਕਲਿਆਂ ਨੂੰ ਭਾਵ ਕਰਦੇ ਰਹੇ ਕਹਿੰਦੇ ਕਹੀਆਂ ਕੁਹਾਈਆਂ ਗੱਲਾਂ ਤੇ ਸੁਣੀਆਂ ਬਹੁਤ ਕਿਸੇ ਦੇ ਵਿੱਚੋਂ ਸ਼ਾਸਤਰ ਬੋਲੇ ਕਿਸੇ ਦੇ ਵਿੱਚੋਂ ਵੇਦ ਬੋਲੇ ਕਿਸੇ ਦੇ ਵਿੱਚ ਉਪਨਿਸ਼ਦ ਬੋਲੇ ਕਿਸੇ ਦੇ ਵਿੱਚ ਸਿਮਰਤੀਆਂ ਬੋਲੀਆਂ ਕਿਸੇ ਦੇ ਵਿੱਚ ਪੁਰਾਣ ਬੋਲੇ ਆਪਣਾ ਗਿਆਨ ਕਿਸੇ ਕੋਲ ਨਹੀਂ ਸੀ, ਆਪਣਾ ਗਿਆਨ ਨਹੀਂ ਸੀ, ਕਿਉਂਕਿ ਪੜ੍ਹ ਪੜ੍ਹਾ ਕੇ ਕਥਾ ਕਰ ਲੈਣੀ ਨਾ, ਇਹ ਗਿਆਨ ਦੀਆਂ ਗੱਲਾਂ ਕਰ ਲੈਣੀਆਂ, ਗਿਆਨ ਨਹੀਂ ਹੁੰਦਾ ਕੋਈ, ਆਪਣੇ ਗਿਆਨ ਹੈ। ਜੇ ਤਾਂ ਪੜ੍ਹੀਆਂ ਬਹੁਤ ਨਾਲ ਪੜ੍ਹੀਆਂ, ਇਹ ਤਰ੍ਹਾਂ ਸਿੱਖੀਆਂ, ਉਹ ਤਰ੍ਹਾਂ ਸੁਣੀਆਂ, ਅਸੀਂ ਸੁਣੀ ਸਾਰੀਆਂ ਚਾਰ ਗੱਲਾਂ ਤੇ ਕਹਿ ਜਾਈਏ, ਪਰ ਸਾਨੂੰ ਵੀ ਕਿਸੇ ਸਾਰੇ ਬੜੇ ਗਿਆਨੀ ਹੈ ਕਿਤੇ, ਨਹੀਂ ਨਹੀਂ ਇਹ ਗਿਆਨ ਨਹੀਂ ਹੁੰਦਾ। ਗਿਆਨ ਤਾਂ ਸਵੈਨ ਆਪਣੇ ਅੰਦਰ ਪ੍ਰਗਟ ਹੁੰਦਾ ਜਿਹੜਾ ਉਸਨੂੰ ਗਿਆਨ ਕਹਿੰਦੇ ਨੇ, ਪਰ ਗਿਆਨ ਗੱਲਾਂ ਨਾਲ, ਗੱਲੀ ਗਿਆਨ ਨਾ ਹੋਈ, ਗੱਲਾਂ ਨਾਲ ਗਿਆਨ ਨਹੀਂ ਮਿਲਦਾ ਹੈ। ਗਿਆਨ ਤੇ ਗੱਲਾਂ ਗਿਆਨ ਦੀਆਂ ਸੁਣੀਆਂ ਜਾ ਸਕਦੀਆਂ ਨੇ, ਲੇਕਿਨ ਗਿਆਨ ਆਪਣੇ ਅੰਦਰ ਹੀ ਪੈਦਾ ਹੋਏਗਾ, ਅੰਦਰ ਹੀ ਪ੍ਰਾਪਤ ਹੋਏਗਾ। ਰੋਟੀ ਦੀਆਂ ਗੱਲਾਂ ਕਰ ਸਕਦੇ ਹਾਂ ਅਸੀਂ, ਰੋਟੀ ਸਮਝਾ ਸਕਦੇ ਹਾਂ ਕਿ ਉਹ ਸੋਹਣੀ ਬਣਦੀ ਹੈ, ਇਹੋ ਜਿਹੀ ਸਬਜ਼ੀ ਬਣਦੀ ਹੈ, ਚਾਹੇ ਇੰਨਾ ਸਵਾਦ ਹੈ, ਇਹ ਇੰਨੇ ਇਹਦੇ ਤੜਕੇ ਫੜਕੇ ਲਾਏ ਗਏ, ਇੰਨਾ ਮਸਾਲੇ ਪਾਏ ਗਏ, ਇਸ ਤਰ੍ਹਾਂ ਇਹ ਸਭ ਕੁਝ ਦੇ ਸਕਦੇ ਹਾਂ ਅਸੀਂ, ਰੋਟੀ ਪਰੋਸ ਕੇ ਮੂਹਰੇ ਵੀ ਤਰ ਸਕਦੇ ਹਾਂ, ਪਰ ਭੁੱਖ ਤੇ ਅੰਦਰੋਂ ਪੈਦਾ ਹੋਏਗੀ ਨਾ, ਭੁੱਖ ਕਿਸੇ ਦੀ ਲਾਈ ਲੱਗਦੀ ਹੈ, ਪਰ ਭੁੱਖ ਆਪਣੇ ਅੰਦਰੋਂ ਪੈਦਾ ਹੋਏਗੀ। ਇਸੇ ਤਰ੍ਹਾਂ ਗਿਆਨ ਆਪਣੇ ਅੰਦਰੋਂ ਪੈਦਾ ਹੋਏਗਾ, ਇਹ ਗਿਆਨ ਦੀਆਂ ਗੱਲਾਂ ਨੇ, ਗਿਆਨ ਨਹੀਂ ਹੈ, ਗਿਆਨ ਦੀਆਂ ਗੱਲਾਂ ਹੋਰ ਹੁੰਦੀਆਂ, ਗਿਆਨ ਹੋਰ ਹੁੰਦਾ। ਅਸੀਂ ਸੂਰਜ ਦੀਆਂ ਗੱਲਾਂ ਕਰੀਏ, ਸਾਰੀਆਂ ਸੂਰਜ ਨਹੀਂ ਹੁੰਦਾ, ਉਹ ਸੂਰਜ ਹੈ, ਸੂਰਜ ਦੀਆਂ ਗੱਲਾਂ ਗੱਲਾਂ ਨੇ। ਇਸ ਕਰਕੇ ਗਿਆਨ ਆਪਣੇ ਅੰਦਰੋਂ ਪੈਦਾ ਹੋਏਗਾ, ਔਰ ਗਿਆਨ ਦੀ ਪ੍ਰਾਪਤੀ ਅੰਦਰੋਂ ਹੋਏਗੀ, ਔਰ ਜਦੋਂ ਗਿਆਨ ਹੋ ਗਿਆ ਤਾਂ ਸੋਝ ਹੀ ਆਏਗੀ, ਬਾਕੀ ਸੁਣੀਆਂ ਸੁਣਾਈਆਂ ਗੱਲਾਂ ਕਥਾ ਕਰ ਲੈਣੀ, ਇਹ ਗਿਆਨ ਨਹੀਂ ਹੁੰਦਾ, ਇਹ ਤਾਂ ਅੱਗੇ ਲਾ ਕੇ ਮਿਲ ਸਕਦੀ। ਇਸ ਕਰਕੇ ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਤੇ ਹੈ, ਕਹਿਤੇ ਸੁਣੀ ਰਹਿਤ ਕੇ ਰਹਿਤ ਕੋ ਖੁਸ਼ੀ ਨਾ ਆਇਓ, ਉਹਨਾਂ ਨੇ ਗੱਲੀਆਂ ਕਹੀਆਂ ਕੁਹਾਈਆਂ ਗੱਲਾਂ ਸੁਣੀਆਂ, ਬੜੇ ਪੜਾਏ ਵੇ ਸਾਨੂੰ ਸੁਣਾਤੇ, ਸਾਖਤ ਸੁਣਾਤੇ। ਉਹ ਕਹਿੰਦੇ ਇੱਕ ਮਹਾਤਮਾ ਕੋਈ ਪੂਰਨ ਸੀ, ਉਹਦੇ ਕੋਲੇ ਕੋਈ ਚੰਗਾ ਵਿਦਵਾਨ ਆਇਆ, ਬੜੀ ਦਲੀਲਾਂ ਨਾਲ ਗੱਲਾਂ ਕਰਨ ਦੀ, ਬੜੀ ਕਮਾਲ ਦੀ ਕਥਾ ਕਰ ਰਹੀ ਚੋਟੀ ਦੀ, ਪਰ ਉਹ ਮਹਾਤਮਾ ਨੂੰ ਕਹਿੰਦੇ ਮਹਾਰਾਜ ਸੁਣੋ ਤੁਸੀਂ ਵੀ ਕੁਛ, ਜਿਵੇਂ ਤਾਂ ਮੇਰੇ ਕੋਲੇ ਹੈ ਗਿਆਨ। ਉਹ ਮਹਾਤਮਾ ਨੇ ਸੁਣੀ ਗਿਆ ਮਹਾਤਮਾ ਤੋਂ ਪੁੱਜਿਆ ਹੈ ਜੀ ਪੂਰਾ, ਉਹ ਬਾਅਦ ਕਥਾ ਕਰਨੀ ਗਈ, ਬੜਾ ਕੁਛ ਮੈਨੂੰ ਸ਼ਾਬਾਸ਼ ਕਹੂਗਾ, ਬਹੁਤ ਕੁਛ ਕਹੂਗਾ, ਤੇ ਜਦੋਂ ਬਾਅਦ ਗਏ ਚੁੱਪ ਰਿਹਾ। ਉਹ ਕਹਿੰਦੇ ਸਾਂਝੀ ਕਥਾ ਦਾ ਕੋਈ ਸਵਾਦ ਨਹੀਂ ਆਇਆ, ਰਸ ਨਹੀਂ ਆਇਆ, ਕਹਿੰਦੇ ਰਸ ਕਾਹਦਾ ਆਉਂਦੇ, ਜੇ ਤੂੰ ਬੋਲਦਾ ਤਾਂ ਆਏਗਾ ਸੁਣੋ, ਤੂੰ ਤਾਂ ਬੋਲਿਆ ਹੀ ਨਹੀਂ ਹੈ। ਕਹਿੰਦੇ ਹੱਦ ਹੋ ਗਈ ਮਹਾਰਾਜ, ਦੋ ਘੰਟੇ ਮੈਂ ਬੋਲਦਾ ਰਿਹਾ, ਕਥਾ ਹੁੰਦੀ ਰਹੀ, ਤੁਸੀਂ ਕਹਿੰਦੇ ਤੂੰ ਬੋਲਿਆ ਹੀ ਨਹੀਂ। ਕਹਿੰਦੇ ਸਵਾਦ ਕੀ ਆ, ਮੈਂ ਸੁਣਾ ਤਾਂ ਤਾਂ ਜੀ ਤੂੰ ਬੋਲੇ। ਕਹਿੰਦੇ ਮਹਾਰਾਜ ਦੋ ਘੰਟੇ ਬੋਲੀ ਗਿਆ ਮੈਂ, ਕਹਿੰਦੇ ਤੂੰ ਤਾਂ ਬੋਲੀ ਨਹੀਂ। ਕਹਿੰਦੇ ਹੋਰ ਕੀ ਸੀ, ਕਹਿੰਦੇ ਤੇਰੇ ਚ ਵੇਦ ਬੋਲਦੇ ਸੀ, ਉਪਨਿਸ਼ਦ ਬੋਲਦੇ ਸੀ, ਕੁਰਾਨ ਬੋਲਦੇ ਸੀ, ਸ਼ਾਸਤਰ ਬੋਲਦੇ ਸੀ, ਔਰ ਸਿਮਰਤੀਆਂ ਬੋਲਦੀਆਂ ਸੀਗੀਆਂ, ਤੇਰੇ ਚ ਉਹ ਬੋਲਦੇ ਸੀ, ਆਪ ਤੋਂ ਬੋਲੇ ਹੀ ਨਹੀਂ ਹੈ, ਤੂੰ ਤਾਂ ਚੁੱਪ ਸੀ, ਤੂੰ ਤਾਂ ਦੇਖ ਦੇਖ ਕੇ ਬੋਲਦਾ ਸੀ। ਸੋ ਗੁਰੂ ਪਿਆਰ, ਇਹ ਨਹੀਂ ਗਿਆਨ ਹੁੰਦਾ, ਗਿਆਨ ਹੁੰਦਾ ਅੰਦਰੋਂ ਪ੍ਰਗਟ ਹੋਇਆ ਗਿਆਨ, ਇੱਕ ਸੋਮਾ ਅੰਦਰੋਂ, ਇੱਕ ਸੋਮਾ ਆਪੀ ਫੁੱਟ ਕੇ ਨਿਕਲਦਾ, ਬਾਹਰ ਝਰਨਾ ਵਗਦਾ, ਇੱਕ ਪਾਣੀ ਨਲਕਾ ਲਾਇਆ ਹੁੰਦਾ, ਜਤਨ ਨਾਲ ਉਹਦੇ ਨਲਕਾ ਖਰਾਬ ਹੋ ਗਿਆ ਤਾਂ ਨਿਕਲਦਾ ਕੁਛ ਨੀ, ਇੱਕ ਨਲਕਾ ਲਾਇਆ ਹੁੰਦਾ, ਇੱਕ ਆਪਣਾ ਗਿਆਨ ਹੁੰਦਾ ਜਿਹੜਾ ਫੁੱਟ ਫੁੱਟ ਕੇ ਨਿਕਲਦਾ ਅੰਦਰੋਂ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਕਹਿੰਦੇ ਭਾਈ ਉਹ ਗੁਰਮੁਖ ਪਿਆਰੇ ਉਹਨਾਂ ਦੀ, ਤੋ ਉਹਨਾਂ ਗੁਰਮੁਖ ਪਿਆਰਿਆਂ ਦਾ ਜਿਹੜਾ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਹੈ, ਇੱਕੋ ਹੀ ਰੰਗ ਚੜਿਆ ਹੋਇਆ ਹੈ,
ਗੁਰਪੂਰੇ ਕੀ ਸਰਣੀ ਪਰੇ।
ਇੱਕ ਉਹਨਾਂ ਦੀ ਇਹ ਨਿਸ਼ਾਨੀ ਹੈ ਕਿ ਪੂਰੇ ਗੁਰੂ ਦੀ ਸਰਣੀ ਚ ਪੈਂਦੇ, ਜਾ ਕੇ ਉਹਨਾਂ ਦੀ ਸਮਝ ਆ ਜਾਂਦੀ ਹੈ ਭੱਟਾਂ ਦੀ ਤਰ੍ਹਾਂ ਕਿ ਪੂਰਾ ਗੁਰੂ ਕੌਣ ਹੈ। ਭੱਟਾਂ ਨੇ ਲੱਭ ਲਿਆ ਪੂਰਾ ਗੁਰੂ ਲੱਭ ਲਿਆ, ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾ ਕੇ ਚਰਨੀ ਢਹਿ ਪਏ, ਮਹਾਰਾਜ ਕਿਰਪਾ ਹੋਵੇ ਹੁਣ ਪੂਰੇ ਗੁਰੂ ਮਿਲ ਗਏ, ਬਲਕਿ ਪੂਰੇ ਗੁਰੂ ਹੀ ਨਹੀਂ, ਹੁਣ ਤੇ ਤੁਸੀਂ ਨਿਰੰਕਾਰ ਹੀ ਮਿਲ ਗਏ, ਹੁਣ ਤੇ ਤੁਹਾਨੂੰ ਤਾਜ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਮਿਲ ਗਏ। ਭਾਂਡੇ ਆਪਣੀ ਬਾਣੀ ਚ ਕਹਿੰਦੇ ਨੇ, ਕੋਈ ਜਿਹੜੇ ਆਪਾਂ ਨੇ ਸ਼ਾਸਤਰਾਂ ਚ ਪੜਿਆ ਸੀ, ਕਿਉਂਕਿ ਉਹਨਾਂ ਨੇ ਪੜ੍ਹੇ ਸੀ ਸਾਰੇ ਵੇਦ, ਪੜ੍ਹੇ ਸੀ 18 ਪੁਰਾਣ, ਪੜੀਆਂ ਸੀ 27 ਸਿਮਰਤੀਆਂ, ਪੜ੍ਹੇ ਸੀ ਉਪਨਿਸ਼ਦ, ਉਹਨਾਂ ਦੇ ਪੜ੍ਹਨ ਦਾ ਇੱਕ ਲਾਭ ਹੋਇਆ ਕਿ ਸੋਝੀ ਆ ਗਈ, ਗੁਰੂ ਚਾਹੀਦਾ ਪਰ ਪੂਰਾ ਚਾਹੀਦਾ, ਇਹ ਸੋਝੀ ਆਈ, ਕਿਉਂਕਿ ਉਹਨਾਂ ਦੇ ਪੜ੍ਹਨ ਦਾ ਵੀ ਲਾਭ ਹੋਇਆ। ਅਨਪੜ੍ਹ ਬੰਦਾ, ਬੇਸਮਝ ਬੰਦਾ ਹਰ ਇੱਕ ਤੇ ਭਰੋਸਾ ਕਰ ਲੈਂਦਾ, ਜੀ ਜੀ ਤੇ ਖੜੇ ਖੜੇ ਤੇ ਭਰੋਸਾ ਕਰ ਲੈਂਦੇ, ਜੀ ਇਹ ਕਿਤੇ ਪੂਰਾ ਨਾ ਹੋਵੇ, ਕਿਉਂਕਿ ਵਿਚਾਰੇ ਨੂੰ ਪਤਾ ਨਹੀਂ ਹੁੰਦਾ, ਪਰ ਉਹਨਾਂ ਨੂੰ ਪਤਾ ਸੀ, ਸਮਝ ਸੀ, ਕਿਉਂਕਿ ਪੜ੍ਹੇ ਲਿਖੇ ਸਨ, ਬੜੇ ਵਿਦਵਾਨ ਸਨ। ਇਸ ਗੱਲ ਨੂੰ ਉਹਨਾਂ ਨੇ ਸਮਝ ਲਿਆ, ਫਿਰ ਸਮਝ ਇੰਨੀ ਆ ਗਈ, ਮਥੁਰਾ ਪਰਦੇ ਮਾਰ ਮਾਰ ਕੇ ਨਾਲ ਦੇ ਭੱਤਾਂ ਨੂੰ ਸੁਣੋ, ਇਹ ਕਿਹਾ ਤੇ ਬਹੁਤ ਕੁਛ। ਪਰ ਮੈਂ ਇੱਕ ਪੰਕਤੀ ਸੁਣਾਵਾਂ ਕਿ ਕਹਿਣ ਲੱਗੇ, ਜਿਹੜਾ ਆਪਾਂ ਨੇ ਸ਼ਾਸਤਰਾਂ ਚ ਪੜ੍ਹਿਆ, ਜਿਹੜਾ ਆਪਾਂ ਨੇ ਵੇਦਾਂ ਚ ਪੜ੍ਹਿਆ,
ਜਿਹੜਾ ਉਪਨੇਤਾ ਚ ਪੜ੍ਹਿਆ ਕੀ ਪੜ੍ਹਿਆ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਔਰ ਸਾਰੇ ਵਿਆਪਕ ਹੈ ਸਾਰੀ ਦੁਨੀਆਂ ਸਾਰੇ ਸਮਾਨ ਤੱਕ ਸਾਰੇ ਫੈਲਿਆ ਹੋਇਆ ਕਹਿੰਦੇ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਔਰ ਇਹ ਵੀ ਪੜ੍ਹੇ ਸ਼ਾਸਤਰਾਂ ਵੇਦਾਂ ਚ ਕਿ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ ਹੈ ਇਹ ਖਾਕੀ ਮਿੱਟੀ ਦੀ ਅੱਖਾਂ ਨੇ ਖਾਕੀ ਅੱਖਾਂ ਨਾਲ ਦਿਸਦਾ ਨਹੀਂ ਹੈ ਨਾਨਕ ਸੇ ਅੱਖਰੀਆਂ ਬੇਅੰਤ ਜਿਨੀ ਦਿਸਣ ਤੋਂ ਮਾਂ ਪੀ ਉਹ ਅੱਖਾਂ ਹੋਰ ਨੇ ਉਹ ਸੁਰਤੀ ਸਮਿਰਤੀ ਅੱਖਾਂ ਨੇ ਜਿਹੜਾ ਦੇਖਿਆ ਜਾਂਦਾ ਪਰ ਭੱਟ ਕਹਿੰਦੇ ਆਪਣੇ ਭਾਗ ਖੁੱਲ ਕੇ ਜਾਣਨਾ ਕਰੋ ਆਏ ਸੀ ਕਿ ਗੁਰੂ ਮਿਲ ਜਾਏ ਆਏ ਸੀ ਗੁਰੂ ਕੋਲੋਂ ਸ਼ਬਦ ਮਿਲ ਜਾਏ ਗੁਰੂ ਦਾ ਮੰਤਰ ਮਿਲ ਜਾਏ ਗੁਰੂ ਦੇ ਮੰਤਰ ਦਾ ਜਾਪ ਕਰਕੇ ਪਰਮਾਤਮਾ ਨੂੰ ਪਾ ਲਈਏ ਪਰ ਕਹਿੰਦੇ ਅੱਜ ਦੇ ਭਾਗ ਹੀ ਖੁੱਲ ਗਏ ਨੇ ਇਹਨੇ ਅੱਖਾਂ ਦੇ ਨਾਲ ਜਿਹੜੀਆਂ ਕਹਿੰਦੇ ਨਹੀਂ ਦੇਖ ਸਕਦੀਆਂ ਅੱਖਾਂ ਉਸ ਰੱਬ ਨੂੰ ਪਰ ਸਾਡੇ ਸਾਹਮਣੇ ਬੈਠਾ ਜਿਸ ਨੂੰ ਸਾਰੇ ਵੇਦ ਕਹਿੰਦੇ ਧਰਨ ਗਗਨ ਲਵ ਖੰਡ ਮਹਿ ਸਾਰੇ ਵੇਦ ਸ਼ਾਸਤਰ ਕਹਿੰਦੇ ਧਰਤੀ ਤੇ ਨਵਾਂ ਖੰਡਾਂ ਤੇ ਆਕਾਸ਼ਾਂ ਦੇ ਵਿੱਚ ਬ੍ਰਹਿਮੰਡਾਂ ਦੇ ਵਿੱਚ ਇਹ ਸਾਰੀ ਕਹਿੰਦੇ ਨੇ ਧਰਨ ਗਗਨ ਲਵ ਖੰਡ ਮਹਿ ਜੋਤ ਸਵਰੂਪੀ ਰਜੋ ਭਰ ਪਨ ਮਥੁਰਾ ਤਦ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਮਥੁਰਾ ਕਹਿੰਦਾ ਪ੍ਰਤੱਖ ਕਰੀ ਬੈਠਾ ਆਪਣੇ ਸਾਹਮਣੇ ਪ੍ਰਤੱਖ ਨਿਰੰਕਾਰ ਆਪਣੇ ਸਾਹਮਣੇ ਬੈਠਾ ਜੋ ਇਸ ਕਰਕੇ ਉਹ ਪੂਰੇ ਗੁਰੂ ਤੋਂ ਬਿਨਾਂ ਜਿਹੜੇ ਮਹਾਤਮਾ ਨੇ ਹੋਰ ਦੀ ਸ਼ਰਨ ਚ ਨਹੀਂ ਪੈਂਦੇ ਹਨ ਬਿਤਰਾਮ ਦੇ ਕੇ ਗੁਰੂ ਜੀ ਫਰਮਾਏ ਹਨ ਜੀ
ਚਰਨ ਕਮਲ ਆਤਮ ਆਧਾਰ
ਉਹਨਾਂ ਦਾ ਕੀ ਆਸਰਾ ਹੈ ਜੀ ਜਿਹੜਾ ਉਹ ਆਤਮਕ ਆਨੰਦ ਹੈ ਨਾ ਆਤਮਾ ਹੈ ਉਹਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨ ਕਮਲਾਂ ਦਾ ਜਿਹੜੀ ਕਮਲ ਵਰਗੇ ਚਰਨ ਨੇ ਵਾਹਿਗੁਰੂ ਪਰਮੇਸ਼ਰ ਦੇ ਉਹ ਚਰਨ ਕਿਹੜੇ ਨੇ ਸਤਿਗੁਰੂ ਦਾ ਸ਼ਬਦ ਗੁਰੂ ਕੀ ਬਾਣੀ ਇਹ ਗੁਰੂ ਕੇ ਚਰਨ ਨੇ ਜੋ ਉਹ ਚਰਨ ਕਮਲ ਗੁਰੂ ਕੇ ਸ਼ਬਦ ਦਾ ਆਸਰਾ ਆਪਣੀ ਆਤਮਾ ਵਿੱਚ ਉਹਦਾ ਆਸਰਾ ਲੈ ਕੇ ਬੈਠੇ ਹਨ
ਏਕ ਨਿਹਾਰ ਆਗਿਆਕਾਰ
ਏਕ ਨਿਹਾਰ ਹੈ ਆਗਿਆਕਾਰ ਉਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਦੇਖਦੇ ਨਹੀਂ ਹਨ ਉਹ ਸਾਰਿਆਂ ਵਿੱਚ ਇੱਕੋ ਹੀ ਵੇਖਦੇ ਨੇ ਸਾਰਿਆਂ ਵਿੱਚ ਇੱਕੋ ਹੀ ਤੱਕਦੇ ਨੇ ਸਭ ਮੈਂ ਜੋਤ ਜੋਤ ਹੈ ਸੋ ਇਹ ਕਹਿੰਦੇ ਕਹਿਣ ਮਾਤਰ ਹੈ ਨਾ ਉਹਨਾਂ ਨੂੰ ਦਿਸਦੀ ਹੈ ਸਭ ਮੈਂ ਜੋਤ ਜੋਤ ਹੈ ਸੋ ਇਹ ਮੇਰੇ ਚਾਨਣ ਸਭ ਮੈਂ ਚਾਨਣ ਹੋਏ ਧੰਨਵਾਦ ਅਸਲ ਸਿੰਘ ਜੀ ਮਹਾਂਪੁਰਸ਼ਾਂ ਕੋਲ ਕਿ ਢਿੰਗ ਸਿੰਘ ਆ ਗਿਆ ਕਹਿੰਦੇ ਤਾਂ ਉਹਨੇ ਆ ਕੇ ਕਿਹਾ ਆਖਿਰ ਸੰਤ ਜੀ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਫ਼ਤਰ ਕੀਤੇ ਹੋਣੇ ਹੈ ਸੰਤ ਚੁੱਪ ਰਹੇ ਦੁਆਰਾ ਫਿਰ ਗਿਆ ਸੰਤ ਜੀ ਮਹਾਰਾਜ ਜੀ ਤੁਹਾਡੀ ਬੜੀ ਕਿਰਪਾ ਹੈ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੋਣਗੇ ਸੰਤ ਫਿਰ ਵੀ ਚੁੱਪ ਰਹੇ ਜਦੋਂ ਤੀਜੀ ਵਾਰ ਗਿਆ ਸੰਤ ਖੜੇ ਹੋ ਗਏ ਨਾ ਉਹਦੇ ਨਾਲੇ ਤੇ ਹੱਥ ਲਾ ਕੇ ਕਹਿੰਦਾ ਇਹੀ ਤਾਂ ਗੁਰੂ ਗੋਬਿੰਦ ਸਿੰਘ ਇਹੀ ਤਾਂ ਗੁਰੂ ਗੋਬਿੰਦ ਸਿੰਘ ਹੈ ਹੋਰ ਕਿਹੜੇ ਗੁਰੂ ਗੋਬਿੰਦ ਦੇਖਾਂਗੇ ਉਹ ਤਾਂ ਸਾਰਿਆਂ ਦੇ ਵਿਆਪਕ ਹੈ ਮਹਾਰਾਜ ਜੀ ਕਹਿੰਦਾ ਮੈਂ ਆਪਣੇ ਸਿੱਖਾਂ ਦੀ ਵਸਦਾ ਮੈਂ ਆਪਣੇ ਸਿੱਖਾਂ ਤੇ ਰਹਿੰਦਾ ਇਹੀ ਤੇ ਗੁਰੂ ਗੋਬਿੰਦ ਸਿੰਘ ਹੈ ਹੋਰ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਂ ਦਰਸ਼ਨ ਕਰਨ ਤੂੰ ਵੀ ਕਰ ਲੈ ਗੁਰੂ ਕਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਹਿੰਦੇ ਨੇ ਭਾਈ ਮੇਰਾ ਵਾਸਤਾ ਸਿੱਖਾਂ ਦੇ ਵਿੱਚ ਹੈ ਮੇਰਾ ਸਰੂਪ ਹੈ ਖਾਲਸਾ ਮੇਰੇ ਰੂਪ ਹੈ ਖਾਸ ਇੱਕ ਆਮ ਹੁੰਦਾ ਇੱਕ ਹੁੰਦਾ ਖਾਸ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੀ ਚੀਜ਼ਾਂ ਨੇ ਇੱਕ ਆਮ ਤੇ ਇੱਕ ਖਾਸ ਤਾਂ ਖਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖਾਲਸਾ ਮੇਰਾ ਖਾਸ ਰੂਪ ਹੈ ਆਮ ਨਹੀਂ ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੋਹੋ ਕਰੋ ਨਿਵਾਸ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ ਇਹ ਤੇ ਗੁਰੂ ਗੋਬਿੰਦ ਸਿੰਘ ਕਹਿਣਗੇ ਕਿ ਉਹਦੇ ਨਿਗਾਹ ਚ ਇੰਨੀ ਸਮਰਥ ਆ ਗਿਆ ਐਡੀ ਨਿਗਾਹ ਬਦਲੇਗਾ ਜੀ ਕਿ ਸਾਰਿਆਂ ਚ ਗੁਰੂ ਗੋਬਿੰਦ ਸਿੰਘ ਦਿੱਤੇ ਭਾਈ ਨੰਦ ਲਾਲ ਨੇ ਵੀ ਕਹਿਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਨੂੰ ਤਾਂ ਤੁਹਾਡੇ ਬਿਨਾਂ ਦਿਸਦੇ ਹੀ ਨੀ ਹੋਰ ਕੋਈ ਜਿੱਥੇ ਵੇਖ ਦੱਸੋ ਸੀ ਭਾਈ ਘਨੱਈਏ ਦੀ ਸ਼ਿਕਾਇਤ ਕੀਤੀ ਆ ਕੇ ਮਹਾਰਾਜ ਆਪਣੀ ਜੰਗ ਚ ਮਸਾਂ ਹਰਾਉਂਦਿਆਂ ਦੁਸ਼ਮਣਾਂ ਨੂੰ ਤੇ ਪਾਣੀ ਪਿਆ ਕੇ ਫਿਰ ਤਕੜੇ ਕਰ ਦਿੰਦਾ ਤੇ ਮਹਾਰਾਜ ਕਹਿੰਦੇ ਭਾਈ ਘਨੱਈਆ ਅਦੇਵ ਦੀ ਸ਼ਿਕਾਇਤ ਹੋ ਰਹੀ ਹੈ ਤੇ ਦੁਸ਼ਮਣ ਹਰਾਉਂਦੇ ਨੇ ਮਾਰ ਕੇ ਕੁੱਟ ਕੇ ਸੁੱਟਦੇ ਨੇ ਜ਼ਖਮੀ ਕਰਦੇ ਨੇ ਤੂੰ ਪਾਣੀ ਪਿਆ ਕੇ ਤਕੜੇ ਕਰ ਦਿੰਦਾ ਫਿਰ ਮਾਰਨ ਪੈ ਜਾਂਦੇ ਨੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਪਾਣੀ ਕਰਨੀ ਪਿਆ ਉਹ ਸਾਰੇ ਕਹਿੰਦੇ ਦੇਖੋ ਜੀ ਝੂਠ ਬੋਲਦਾ ਕਹਿੰਦੇ ਮਹਾਰਾਜ ਜੀ ਮੈਂ ਝੂਠ ਨਹੀਂ ਬੋਲਦਾ ਮੈਂ ਪਾਣੀ ਕਿਸੇ ਨੂੰ ਨੀ ਪਿਆ ਤਾਂ ਕਿਸੇ ਬੰਦੇ ਨੂੰ ਪਾਣੀ ਪਿਆ ਹੀ ਨੀ ਅੱਜ ਤੱਕ ਦੇਖੋ ਜੀ ਕਹਿੰਦੇ ਮਸਕਾ ਚੁੱਕੀ ਫਿਰਦਾ ਤੁਹਾਡੇ ਸਾਹਮਣੇ ਕਹਿੰਦੇ ਹੋਰ ਕੀ ਕਰਦਾ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਤੁਹਾਨੂੰ ਪਿਆ ਨਾ ਮੈਂ ਤਾਂ ਕਿਸੇ ਤੋਂ ਪਿਆਦੇ ਮੈਨੂੰ ਤਾਂ ਧੋਪ ਸਮਾਂ ਕੋਈ ਨਜ਼ਰ ਹੀ ਨਹੀਂ ਕਿਸੇ ਵਿੱਚ, ਐਸੀ ਨਿਗਾਹ ਬਣ ਗਈ ਕਿਉਂਕਿ ਨਿਗਾਹ ਦੀ ਫਿਲਟਰ ਹੋ ਜਾਂਦੀ। ਆ ਤੁਹਾਡੇ ਸੁਣਿਆ ਇੰਗਲੈਂਡ ਗੰਦੇ ਪਾਣੀ ਫਿਲਟਰ ਕਰਕੇ ਮੁਰਕੀ ਵਧੀਆ ਬਣਾ ਲੈਂਦੇ ਨੇ, ਨਿਗਾਹ ਫਿਲਟਰ ਹੋ ਜਾਏ, ਗੰਦ ਨਿਕਲ ਜਾਏ, ਗੁਰੂ ਦਿਸਣ ਲੱਗ ਜਾਂਦੇ, ਗੁਰੂ ਦਿਸ ਪਿੰਡ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਜੀ ਸਾਰਿਆਂ ਜਹਾਂ ਦੀ ਮੁਰਕੀ ਬੜੀ ਬਣ।
ਇਕ ਨਿਹਾਰੇ ਆਗਿਆਕਾਰ,
ਇਕ ਨਿਹਾਰੇ ਆਗਿਆਕਾਰ, ਇੱਕੋ ਹੀ ਨੀ ਦੇਖਦੇ ਸਾਰਿਆਂ ਵਿੱਚ, ਔਰ ਇੱਕ ਨੂੰ ਵੇਖ ਉਹਦੀ ਆਗਿਆਕਾਰੀ ਦੇ ਹੁਕਮ ਦੇ ਚੱਲਦੇ ਹਨ।
ਇੱਕੋ ਬਣਜ ਇੱਕੋ ਵਿਵਹਾਰੀ,
ਉਹਨਾਂ ਦਾ ਇੱਕੋ ਹੀ ਬਣਜ ਨਾਮ ਨੂੰ ਬਣਜਣਾ, ਔਰ ਇੱਕੋ ਹੀ ਵਿਹਾਰੀ, ਇੱਕੋ ਹੀ ਵਿਚਾਰ ਹੈ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ ਵਿਚਾਰ ਕਰਨਾ, ਉਹਨਾਂ ਦਾ ਇੱਕੋ ਹੀ ਕੰਮ ਹੈ, ਇੱਕੋ ਹੀ ਨਾਮ ਨੂੰ ਬਣਜਣਾ ਭਾਵ ਸਿਮਰਨ ਕਰਨਾ, ਉਹਨੂੰ ਇਕੱਠਾ ਕਰਨਾ, ਔਰ ਇੱਕੋ ਹੀ ਵਿਹਾਰ ਵਿਚਾਰ ਕਰਨਾ, ਇੱਕੋ ਹੀ ਪਰਮਾਤਮਾ ਦੇ ਨਾਮ ਦਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ।
ਅਮਰ ਨਾ ਜਾਣੈ ਬਿਨ ਨਿਰੰਕਾਰੀ,
ਸੰਤੋ ਨੇ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣਾਂ ਕਿਆ ਕਹੋ, ਭਿੱਖਿਆ ਭਟਕ ਕਹਿੰਦਾ, ਭਿੱਖਾ ਭਟਕ ਕਹਿੰਦਾ, ਭਿੱਖਾ ਭਟਕ ਕਹਿੰਦਾ, ਮਹਾਰਾਜ ਕਹਿੰਦੇ ਕਿਹੋ ਜਿਹੇ ਵੇਖੇ, ਕਹਿੰਦਾ ਕੀ ਦੱਸਾਂ ਜੀ, ਹਰੀ ਦਾ ਨਾਮ ਛੱਡ ਕੇ ਸੰਤ ਦੇਖੇ, ਹਰੀ ਦਾ ਨਾਮ ਛੱਡਿਆ ਹੋਇਆ ਕਰੋ, ਕਿਹੜਾ ਸੰਤ ਹੈ ਬਾਈ, ਸ਼ੰਕਰ ਭਗਵਾਨ ਕੇ ਸੰਤ ਹੈ ਜੀ, ਹਨੁਮਾਨ ਕੇ ਸੰਤ ਹੈ ਜੀ, ਦੇਵੀ ਕੇ ਸੰਤ ਹੈ ਜੀ, ਸੁਗੁਰੂ ਪਿਆਰੇ ਰੱਬ ਦਾ ਸੰਤ ਕੋਈ ਵੀ ਨਹੀਂ। ਅਸੀਂ ਗਏ ਇੱਕ ਵਾਰੀ ਸੇਵਕਪੁਰ ਸਾਹਿਬ, ਸਾਨੂੰ ਨਿਕੰਬਰ ਜੀ ਘੱਟ ਮਿਲੇ, ਉਹ ਸਾਨੂੰ ਗੁਰੂ ਕੇ ਪਿਆਰਾ ਮਿਲ ਗਿਆ, ਕਹਿੰਦੇ ਬਾਬਾ ਜੀ ਕੀ ਦੱਸੀਏ, ਕਹਿੰਦੇ ਮੈਂ ਵੀ ਇਹਦੇ ਕੰਬਲ ਰੋਜ਼ ਦਿੰਦਾ, ਕਹਿੰਦੇ ਕਹਿੰਦੇ ਗੁਰੂ ਘਰ ਸਿੱਖ ਨਹੀਂ ਹੋਇਆ ਇੱਥੇ ਤੱਕ, ਕਹਿ ਮਾਂ ਕੀ ਗੱਲ, ਕਹਿੰਦੇ ਜਿਹੜਾ ਆਵੇਗਾ ਮੈਂ ਟੌੜੇ ਦਾ ਸਿੱਖ ਹਾਂ, ਮੈਂ ਲੰਬੋਵਾਲ ਦਾ ਸਿੱਖ ਹਾਂ, ਮੈਂ ਅਕਾਲੀ ਦਲ ਦਾ ਪ੍ਰਧਾਨ ਹਾਂ, ਮੈਂ ਪੁਰਾਣੀ ਸੰਪਰਦਾ ਦਾ, ਕਹਿੰਦੇ ਭਲੇ ਮਾਨਸੋ ਗੁਰੂ ਦਾ ਵੀ ਕੋਈ ਹੈ, ਗੁਰੂ ਦਾ ਕੋਈ ਹੈ, ਸੋ ਇਸ ਕਰਕੇ ਨਿਰੰਕਾਰ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੰਤ ਕੋਈ ਕੋਈ ਮਿਲਦੇ ਨੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਜੀ ਕਹਿੰਦੇ ਭਾਈ ਉਹ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਦੇਖਦੇ ਨੇ, ਇੱਕੋ ਹੀ ਆਗਿਆ ਤੱਕ ਰਹਿੰਦੇ ਹਨ।
ਹਰਗ ਸੋਗ ਦੋਹੋਂ ਤੇ ਮੁਕਤੇ,
ਫਿਰ ਉਹਨਾਂ ਨੂੰ ਆਈ ਵਸਤੂ ਦੀ ਖੁਸ਼ੀ ਨੀ ਚੜ੍ਹਦੀ ਹੈ, ਗਈ ਦਾ ਸੋਗ ਨੀ ਹੁੰਦਾ, ਅਸੀਂ ਉਲਟਾ ਸਾਡੇ ਜਗ੍ਹਾ ਥੋੜੀ ਜੀ ਆ ਗਈ, ਅਸੀਂ ਪੈਂਦੇ ਫੁੱਲਦੇ ਹਾਂ ਕਿ ਫੁੱਲ ਕੇ ਕੱਪੜੇ ਭਰ ਜਾਂਦੇ ਨੇ, ਸਾਨੂੰ ਕੁਛ ਦਿਸਦੇ ਨੀ, ਨਾ ਗੁਰੂ ਦਿਸੇ ਉਹਦੇ ਨੇ ਫੁੱਲਦੇ ਹਾਂ, ਨਾ ਗੁਰੂ ਗ੍ਰੰਥ ਸਾਹਿਬ ਦਿੱਤੇ, ਆ ਵਿਆਹ ਸਾਡੇ ਹੁੰਦੀ ਨੇ ਰੋਜ਼, ਹਾਂਜੀ ਅਸੀਂ ਤਾਂ ਠੀਕ ਹੈ ਇੰਡੀਆ ਚੋਂ ਨਾ ਚਾਰ ਬੰਦੇ ਸਾਡੇ ਆਨੰਦ ਕਾਰਜ ਕਰ ਲਏ, ਬਸ ਬਿਲਕੁਲ ਦੇ ਉੱਤੇ ਨੱਚੋ ਜਾ ਕੇ ਉੱਥੇ ਚੰਦ ਘੜਾਂ, ਪਰ ਇੱਥੇ ਵੀ ਪਹਿਲਾ ਗੁਰੂ ਤਾਂ ਬਹੁਤ ਛੇਤੀ ਕੰਮ ਨੂੰ ਵੇਲੇ ਥੋੜਾ ਚਿਰ ਹੈ, ਦੂਜਾ ਪਾਸਾ ਜਿਵੇਂ ਢੋਲ ਧਮੱਕੇ ਵੱਜਦੇ ਗਾਜੇ ਨੱਚੋ ਟੱਪੂ ਬਹੁਤ ਕੁਛ ਕਰਦੇ ਹਾਂ, ਤੇ ਹਰ ਬਹੁਤ ਹੈ, ਬਾਹਲੀ ਖੁਸ਼ੀ ਹੈ, ਤੇ ਜਿੱਥੇ ਵਿਛੋੜਾ ਪਏਗਾ ਚੀਕਾਂ ਵੀ ਵੱਡੀ ਵੱਡੀ ਅਸੀਂ ਮਾਰਦੇ ਹਾਂ, ਉਹ ਵੀ ਚਲੇ ਜਾਂਦਾ, ਹੁਣ ਇਹ ਤਾਂ ਪਹਿਲੇ ਹੀ ਸੋਚੋ ਕਿ ਜਿਸ ਦੇ ਨਾਲ ਅੱਜ ਜੋੜ ਜੁੜਿਆ ਨਾ, ਜਿਹਦੇ ਨਾਲ ਜੋੜ ਜੁੜਿਆ ਅੱਜ ਵਿਆਹ ਹੈ ਆਨੰਦ ਕਰਦੇ, ਇਸੇ ਨੇ ਤਾਂ ਸੋਚ ਚ ਬਦਲਣਾ, ਕਦੇ ਇਹੀ ਤਾਂ ਰੁਕਣਾ, ਇਸੇ ਦਾ ਵਿਛੋੜਾ ਪੈਣਾ, ਇਸੇ ਤੋਂ ਇਸੇ ਦੇ ਫਿਰ ਸ਼ੁਰੂ ਹੋਣੇ ਨੇ, ਕੋਈ ਵੀ ਦੁਨੀਆਂ ਦੇ ਵਿੱਚ ਐਸੀ ਵਸਤੂ ਨਹੀਂ ਹੈ ਜਿਹੜੀ ਸਾਨੂੰ ਮਿਲ ਕੇ ਵਿਛੜੀ ਨਹੀਂ ਹੈ, ਹਰ ਇੱਕ ਚੀਜ਼ ਵਸਤੂ ਮਿਲੀ ਹੈ ਤਾਂ ਖੁਸ਼ੀ ਬੜੀ ਹੈ, ਔਰ ਜਦੋਂ ਗਈ ਹੈ ਦੁੱਖ ਬੜਾ ਹੈ, ਪਰ ਜਿਹੜੇ ਸੰਤ ਨੇ ਹਰ ਇੱਕ ਸੋਗ ਦੋਹੋਂ ਤੇ ਮੁਕਤੇ, ਉਹ ਆਈ ਵਸਤੂ ਦਾ ਬਹੁਤਾ ਕੋਈ ਖੁਸ਼ੀ ਨਹੀਂ ਮਨਾਉਂਦੇ ਕਿ ਉਹਦੇ ਭਾਣੇ ਚ ਆਈ ਹੈ, ਔਰ ਗਈ ਦਾ ਕੋਈ ਸੋਗ ਨਹੀਂ ਕਰਦੇ ਉਹਦੇ ਭਾਣੇ ਚ ਗਈ, ਭਾਈ ਬੁਖਾਰੀ ਵਰਗੇ ਉੱਥੇ ਚੜਾਈ ਕਰ ਗਿਆ, ਫਿਰ ਵੀ ਕੋਈ ਸੋਗ ਨਹੀਂ ਕਹਿੰਦੇ ਚਲੋ, ਤਾਂ ਇਹ ਵੀ ਕੰਮ ਹੈ ਸਿਰ ਪਰਮਾਤਮਾ ਦੀ ਰਜਾ ਹੈ, ਵਿਆਹ ਚ ਖੁਸ਼ੀ ਬਹੁਤੀ ਨਹੀਂ ਕਹਿੰਦੇ, ਇਹ ਵੀ ਉਹਦਾ ਹੁਕਮ ਹੈ, ਸੋ ਇਸ ਕਰਕੇ ਉਹ ਦੋਵਾਂ ਤੋਂ ਮੁਕਤ ਰਹਿੰਦੇ ਹਨ।
ਸਦਾ ਅਲਿਪਤ ਜੋਗ ਅਰ ਜੁਗਤੇ,
ਸਦਾ ਅਲਿਪਤ ਜੋਗ ਅਰ ਜੁਗਤੇ, ਮਹਾਰਾਜ ਕਹਿੰਦੇ ਇਹੋ ਜਿਹੇ ਸੰਤ ਹੁੰਦੇ ਨੇ, ਭਾਈ ਸੰਤਾਂ ਨੇ ਸਾਨੀ ਕਿਹਾ ਸਦਾ ਅਲਿਪਤ, ਵਿਸ਼ੇ ਵਿਕਾਰਾਂ ਤੋਂ ਅਲੇਪ ਰਹਿੰਦੇ ਨੇ, ਇਹ ਨਹੀਂ ਕਿ ਸੰਸਾਰ ਨੂੰ ਛੱਡ ਕੇ ਤੁਰ ਜਾਂਦੇ ਨੇ, ਡੇਰਿਆਂ ਜਾ ਬਹਿੰਦੇ ਨੇ, ਕੋਬਾ ਜਾ ਬਹਿੰਦੇ ਨੇ, ਮਹਾਰਾਜ ਕਦੇ ਉਹ ਨਹੀਂ ਕਰਦੇ, ਉਹ ਸੰਸਾਰ ਦੇ ਵਿੱਚ ਰਹਿੰਦੇ, ਅਲੇਪ ਰਹਿੰਦੇ ਨੇ, ਨਲੇਪ ਰਹਿੰਦੇ ਨੇ, ਲਿਪਾਏ ਮਾਰਦੇ ਹੁੰਦੇ ਹਨ, ਸਭ ਕੁਛ ਕਰਦੇ ਹੋਣਗੇ, ਸਾਰਿਆਂ ਦੇ ਵਿੱਚ ਹੋਣਗੇ, ਗੁਰੂ ਨਾਨਕ ਦੇਵ ਨੇ ਕਹਿ ਦਾ ਸਗਲੀ ਜੋਤ ਹਮਾਰੀ ਸਮਝਿਆ ਨਾਨਾ ਵਰਨ ਅਨੇਕਾਂ, ਕਹਿੰਦੇ ਨਾਨਕ ਸੁਣ ਭਗਤ ਜੋਗੀ ਪਾਰ ਬ੍ਰਹਮ ਲਵੇ ਏਕਾ, ਕਹਿੰਦੇ ਮੇਰੀ ਮਹਾਰਾਜ ਭਗਤ ਨੇ ਪੁੱਛਿਆ ਤੁਹਾਡੀ ਸੰਪਰਦਾ ਕਿਹੜੀ ਹੈ, ਮਹਾਰਾਜ ਕਹਿੰਦੇ ਮੇਰੀ ਸੰਪਰਦਾ ਸਾਰੀ ਸ੍ਰਿਸ਼ਟੀ ਹੈ, ਸਾਰਿਆਂ ਨੂੰ ਨਾਲ ਲੈ ਕੇ ਤੁਰਨਾ, ਸਾਰਿਆਂ ਦੇ ਨਾਲ ਤੁਰਨਾ, ਸਾਰਿਆਂ ਨੂੰ ਨਾਲ ਰੱਖਣਾ, ਸਾਰੀ ਆਈ ਪੰਥੀ ਸਗਲ ਜਮਾਤੀ, ਮਹਾਰਾਜ ਕਹਿੰਦੇ ਸਾਰੀ ਸੰਸਾਰ ਮੇਰੀ ਜਮਾਤ ਹੈ, ਸਾਰਾ ਸੰਸਾਰ ਹੈ ਮੇਰੀ ਮੇਰੀ ਕਹਿੰਦੇ ਮਹਾਰਾਜ ਸਿੱਖ ਪਾਤਸ਼ਾਹ ਕਹਿੰਦੇ ਸੰਪਰਦਾ ਹੈ, ਸਗਲੀ ਜੋਤ ਹਮਾਰੀ ਸਮਝਿਆ ਨਾਨਾ ਵਰਨ ਅਨੇਕਾਂ, ਨਾਨਾ ਪ੍ਰਕਾਰ ਦੇ ਵਰਨ ਨੇ ਸਾਰੀ ਸਮਝਿਆ, ਸਾਰਾ ਸੰਸਾਰ ਹੀ ਮੇਰੀ ਸੰਪਰਦਾ ਔਰ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਾਣਨਾ ਜੇ ਉਹਦੇ ਮੇਰਾ ਗੁਰਮੰਤਰ ਹੈ ਮਹਾਰਾਜ ਕਹਿਣ ਲੱਗੇ ਪਾਠੀ ਨੂੰ ਕਹਿਣ ਲੱਗੇ ਕਹਿੰਦੇ ਨਾਨਕ ਸਨ ਭਗਤਰ ਜੋਗੀ ਪਾਰ ਬ੍ਰਹਮ ਲਿਵ ਏਕਾ ਇੱਕੋ ਹੀ ਪਾਰ ਬ੍ਰਹਮ ਵਾਹਿਗੁਰੂ ਨੂੰ ਜਪਣਾ ਇਹ ਉਹ ਮੇਰਾ ਮੰਤਰ ਹੈ ਔਰ ਇਹ ਸਾਰੀ ਸੰਸਾਰ ਦੇ ਨਾਲ ਤੁਰਨਾ ਸਾਰੇ ਨਾਲ ਲੈ ਕੇ ਤੁਰਨਾ ਸਾਰਿਆਂ ਨੂੰ ਬਰਾਬਰ ਸਮਝਣਾ ਇਹੀ ਮੇਰੀ ਸੰਪਰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਇਹ ਸੰਤਾਂ ਦਾ ਇਹ ਵੀ ਹੈ ਕਿ ਉਹ ਨਿਰਲੇਪ ਰਹਿੰਦੇ ਸੰਸਾਰ ਜਾਂਦੇ ਹਨ ਯੋਗ ਅਰ ਜੁਗਤੇ ਜੁਗਤੀ ਕਰਕੇ ਜੁੜੇ ਹੋਏ ਯੋਗ ਅਰਥ ਜੁੜਨ ਦਾ ਉਹ ਜੁਗਤੀ ਕਰਕੇ ਸੰਸਾਰ ਵਿਚ ਰਹਿੰਦੇ ਹੋਏ ਵੀ ਨਿਰੰਕਾਰ ਨਾਲ ਜੁੜੇ ਹੋਏ ਨੇ ਸੰਸਾਰ ਰਹਿੰਦੇ ਵੀ ਨਿਰੰਕਾਰ ਨਾਲ ਜੁੜੇ ਹੋਏ ਨੇ ਇਹ ਨਹੀਂ ਕਿ ਸੰਸਾਰ ਨੂੰ ਛੱਡ ਗਏ ਨਿਰੰਕਾਰ ਨਾਲ ਜੁੜ ਗਏ ਨਿਰੰਕਾਰ ਨੂੰ ਛੱਡ ਗਏ ਸੰਸਾਰ ਨਾਲ ਜੁੜ ਗਏ ਇਹ ਜੁਗਤੀ ਨਹੀਂ ਹੈ ਕਿਉਂਕਿ ਸੰਸਾਰ ਵੀ ਪਰਮਾਤਮਾ ਦੀ ਮਰਿਆਦਾ ਚਲਾ ਕੇ ਇਹਦੇ ਵਿੱਚ ਤੁਰਨਾ ਹੈ ਤੇ ਨਿਰੰਕਾਰ ਨਾਲ ਵੀ ਜੁੜਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਰੇ ਰੂਪ ਚ ਗਏ ਨਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬੜੇ ਧਿਆਨ ਨਾਲ ਕਦੇ ਪੜ੍ਹੀਏ ਨਾ ਫਿਰ ਗੱਲ ਦੇ ਵਿੱਚ ਬੜੀ ਗੱਲ ਮਾਲ ਦੀ ਨਿਕਲਦੀ ਹੈ ਮਹਾਰਾਜ ਨੇ ਜਾਣਕਾਰ ਪੁੱਛਿਆ ਪੁਰਖਾ ਕਿੱਥੇ ਕਿੱਧਰ ਨੂੰ ਆਏ ਕਿੱਧਰ ਨੂੰ ਜਾਣਾ ਕਹਿੰਦੇ ਆਏ ਸੀ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਸੀ ਕਿਧਰੇ ਹੁਣ ਤੇ ਕਿਤੇ ਵੀ ਨੀ ਜਾਂਦੇ ਹੁਣ ਤੇ ਤੁਹਾਡੇ ਚਰਨਾਂ ਚ ਰਹਾਂਗੇ ਇੱਥੇ ਹੀ ਕਿਰਪਾ ਕਰੋ ਦਇਆ ਕਰੋ ਅੱਛਾ ਭਾਈ ਰਹਿਣਾ ਹੈ ਕਹਿੰਦੇ ਹਾਂਜੀ ਕਹਿਣ ਲੱਗੇ ਗੱਲ ਸੁਣ ਲੈ ਦ੍ਰਿਸ਼ਟੀ ਹੈ ਕਹਿੰਦੇ ਹਾਂਜੀ ਭਾਵੇਂ ਜਾਣਕਾਰ ਗੁਰੂ ਦੀ ਸਾਖੀਆਂ ਸਾਡੇ ਵਾਸਤੇ ਬਣੀਆਂ ਨੇ ਫਿਰ ਬਾਲ ਬੱਚੇ ਹੈਗੇ ਕਹਿੰਦੇ ਹਾਂਜੀ ਕਹਿਣ ਲੱਗਿਆ ਗੱਲ ਸੁਣ ਉਹਨਾਂ ਦੀ ਉਪਜੀਵਿਕਾ ਦਾ ਕੋਈ ਯਤਨ ਹੋਇਆ ਕਿ ਨਹੀਂ ਹੈ ਜੇ ਨਹੀਂ ਹੈ ਉਹਨਾਂ ਦੀ ਉਪਜੀਵਿਕਾ ਵਾਸਤੇ ਕੋਈ ਨਾ ਯਤਨ ਕਰਕੇ ਆਈ ਮੇਰੇ ਕੋਲ ਰਹੀ ਸੌ ਵਾਰੀ ਕਿਉਂ ਕਹਿੰਦੇ ਸੰਸਾਰ ਨਿਰੰਕਾਰ ਦੀ ਔਲਾਦ ਹੈ ਨਿਰੰਕਾਰ ਦਾ ਇਹ ਜਲਾ ਸੰਸਾਰ ਹੈ ਇਹ ਸੰਸਾਰ ਵਸਾਉਣਾ ਉਜਾੜਨਾ ਨਹੀਂ ਹੈ ਇਹ ਸੰਸਾਰ ਨੂੰ ਉਜਾੜਨਾ ਨਹੀਂ ਇਹਨੂੰ ਚਲਾਉਣਾ ਕਹਾ ਕਿਉਂਕਿ ਨਿਰੰਕਾਰ ਦੀ ਮਰਜ਼ੀ ਹੋਈ ਹੈ ਇਸ ਕਰਕੇ ਸੰਸਾਰ ਨੂੰ ਚਲਾਉਣਾ ਵੀ ਹੈ ਸੰਸਾਰ ਨੂੰ ਛੱਡ ਕੇ ਨਿਰੰਕਾਰ ਨਾਲ ਜੁੜ ਜਾਣਾ ਵੀ ਸਿੱਖੀ ਦਾ ਧਰਮ ਨਹੀਂ ਹੈ ਕੋਈ ਸੰਸਾਰ ਨਾਲ ਵੀ ਰਹਿਣਾ ਹੈ ਨਿਰੰਕਾਰ ਨਾਲ ਵੀ ਰਹਿਣਾ ਹੈ ਉਹ ਫਿਰ ਸਾਰੇ ਅਲਿਪਤ ਵੀ ਨੇ ਸਿਪਾਹੀ ਨਾਲ ਵੀ ਨਹੀਂ ਹੁੰਦੇ ਨਿਰਲੇਪ ਵੀ ਨੇ ਔਰ ਜੁਗਤੀ ਕਰਕੇ ਜੁੜੇ ਹੋਏ ਵੀ ਨੇ ਨਿਰੰਕਾਰ ਨਾਲ ਵੀ ਸੰਸਾਰ ਨਾਲ ਵੀ ਸੰਸਾਰ ਦੇ ਵਿੱਚ ਉਹਨਾਂ ਜੋੜਦੇ ਨੇ ਨਿਰੰਕਾਰ ਦੇ ਨਾਲ ਉਲਟਾ ਕੰਮ ਕਰਦੇ ਨੇ ਦੋਵੇਂ ਪਾਸੇ ਸੰਸਾਰ ਵਿੱਚ ਰਹਿੰਦਿਆਂ ਹੋਇਆ ਔਰ ਜੁਗਤੀ ਨਾਲ ਜੁੜੇ ਨੇ ਨਿਰੰਕਾਰ ਦੇ ਨਾਲ ਯੋਗ ਉਹਨਾਂ ਨਾਲ ਜੁੜਨ ਦਾ ਯੋਗ ਅਰ ਜੁਗਤੇ ਜੁਗਤੀ ਨਾਲ ਜੁੜੇ ਹੋਏ ਹਨ ਉਹ ਕਹਿੰਦੇ ਦੇਖਦੇ ਸਾਰਿਆਂ ਵਿੱਚ ਉਸੇ ਹੀ ਕੰਮ ਕਰਦੇ ਨੇ ਜਿਵੇਂ ਆਮ ਲੋਕੀ ਕੰਮ ਕਰਦੇ ਨੇ ਜਿਵੇਂ ਲੋਕੀ ਹੋਰ ਹਲਵਾਉਂਦੇ ਸੀ ਧੰਨਾ ਹਲਵਾਉਂਦਾ ਸੀ ਜਿਵੇਂ ਹੋਰ ਉੱਥੇ ਰਵਿਦਾਸ ਜੀ ਸਮਾਗ ਬੜੇ ਹੋਏ ਪਸ਼ੂ ਸੁਣਦੇ ਸੀ ਰਮਦਾਸ ਜੀ ਇਹ ਕਰਦਾ ਸੀ ਜਿਵੇਂ ਹੋਰ ਬਾਕੀ ਜਲਾਹੇ ਕੱਪੜਾ ਬੁਣਦੇ ਸੀ ਕਬੀਰੀ ਬੁਣਦਾ ਸੀ ਜਿਵੇਂ ਹੋਰ ਛਿਵੇ ਚੰਦੇ ਛੇਕਦੇ ਸੀ ਉਹ ਵੀ ਕਰਦਾ ਸੀ ਪਰ ਫਿਰ ਵੀ ਰਹਿਤ ਸੀ ਦੀਸੇ ਦਮ ਹੈ ਸਭ ਤੇ ਰਹਿੰਦੇ ਸਾਰਿਆਂ ਦੇ ਵਿੱਚ ਕੰਮ ਕਾਰ ਕਰਦੇ ਦਿਸਦੇ ਸਨ ਪਰ ਉਹਦੇ ਵਿੱਚ ਰਹਿੰਦੇ ਹੋਏ ਰਹਿਤ ਸੀ ਉਹ ਤੋਂ ਨਿਰਲੇਪ ਸਨ
ਬ੍ਰਹਮ ਕਾ ਹੋਏ ਧਿਆਨ ਧਰਦੇ
ਆਸਰ ਨੇ ਕਹਿੰਦੇ ਪਾਰ ਠੰਡਾ ਧਿਆਨ ਉਹੀ ਧਰਦੇ ਨੇ ਜਿਹੜੇ ਸਾਰਿਆਂ ਵਿੱਚ ਰਹਿੰਦਿਆਂ ਹੋਇਆ ਨਿਰਲੇਪ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਹੋਣ ਬਾਰ ਬ੍ਰਹਮ ਕਾ ਹੋਏ ਧਿਆਨ ਧਰਦੇ ਉਹ ਸ਼ਾਂਤੀ ਉਹਨੇ ਕਿ ਦੁਨੀਆਂ ਤੋਂ ਵੱਖਰਾ ਜਾਊਗੀ ਬੈਠ ਜਾਏ ਬੱਕਰੀ ਪੂਜਾ ਕਰਾਵੇ ਕਿ ਮੈਂ ਤੇ ਬਾਕੀ ਦੇ ਵੱਖਰਾ ਬਾਕੀ ਮੈਨੂੰ ਸਾਰੀ ਸਨਮਾਨ ਕਰਨ ਮਾਣ ਕਰਨ ਇਉਂ ਨਹੀਂ ਕਹਿੰਦੇ ਸਾਰਿਆਂ ਦੇ ਵਿੱਚ ਉਹ ਸਾਰਿਆਂ ਵਿੱਚ ਰਹਿੰਦੇ ਰਲ ਮਿਲ ਕੇ ਪਰ ਅੰਦਰੋਂ ਨਿਰਲੇਪ ਹੁੰਦੇ ਹਨ ਜਿਸਦੇ ਦਮ ਨੇ ਸਭ ਤੇ ਰਹਿੰਦੇ ਪਾਰ ਬ੍ਰਹਮ ਕਾ ਹੋਏ ਧਿਆਨ ਧਰਦੇ ਕਿਉਂਕਿ ਉਹ ਸਾਰਿਆਂ ਵਿੱਚ ਰਹਿੰਦਿਆਂ ਹੋਇਆ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਰ ਕੇ ਰੱਖਦੇ ਹਨ ਉਹਨਾਂ ਦੀ ਸਮਾਧੀ ਇਉਂ ਨਹੀਂ ਕਿ 2 ਮਿੰਟ ਹੈ 10 ਮਿੰਟ ਹੈ ਅੱਧਾ ਘੰਟਾ ਹੈ ਘੰਟਾ ਨਹੀਂ ਸਾਡੀ ਸਮਾਧੀ ਲੱਗੀ ਹੋਈ ਹੈ ਸਾਡੇ ਹੀ ਜੁੜੇ ਨੇ ਨਿਰੰਕਾਰ ਨਾਲ ਸਾਡੇ ਹੀ ਜੁੜੇ ਨੇ ਸੰਸਾਰ ਵੀ ਰਹਿੰਦੇ ਨੇ ਨਾਮਦੇਵ ਤੇ ਪ੍ਰਮਾਣ ਦੇ ਕੇ ਕਹਿ ਦਿੱਤਾ ਨਾਮਦੇਵ ਭਗਤ ਨੇ ਕਹਿੰਦੇ ਮੈਂ ਇਉਂ ਜੁੜਿਆ ਆਨੀਲੇ ਕਾਗਜ ਕਾਚੀ ਲੇ ਗੁੱਡੀ ਆਕਾਸ ਮਦੇ ਭੰਮੀ ਵਾਲੇ 5 ਦਿਨਾਂ ਸਿਮ ਬਾਤ ਬਤਾਊਗਾ ਚੀਸ ਡੋਰੀ ਰਾਖੀ ਵਾਲੇ ਕਹਿੰਦੇ ਇਉਂ ਜੁੜਿਆ ਜਿਵੇਂ ਬੱਚਾ ਪਤੰਗ ਚਾੜ ਕੇ ਉਹਦੀ ਸੁਰਤੀ ਤੰਗ ਜੁੜੀ ਹੋਈ ਹੈ ਪਰ ਨਾਲ ਦੇ ਬੱਚਿਆਂ ਨਾਲ ਗੱਲਾਂ ਵੀ ਕਰ ਲੈਂਦਾ ਹੱਸ ਵੀ ਲੈਂਦਾ ਖੇਡ ਵੀ ਲੈਂਦਾ ਪਰ ਜੁੜਿਆ ਉੱਧਰ ਇਸੇ ਤਰ੍ਹਾਂ ਜੁੜੇ ਹੋਏ ਹਨ ਨਿਰੰਕਾਰ ਦੇ ਨਾਲ
ਸੰਤਨ ਕੀ ਮਹਿਮਾ ਕਵਨ ਬਖਾਨੋ
ਕਹਿੰਦੇ ਸੰਤਾਂ ਦੀ ਮਹਿਮਾ ਕਿਹੜੀ ਕਿਹੜੀ ਦੱਸਾਂ ਨੇ ਗੁਰੂ ਜੀ ਕਹਿੰਦੇ ਹਨ
ਅਗਾਧ ਬੋਧ ਕਿਛ ਮਿਤ ਨਹੀਂ ਜਾਣੋ
ਮਰਿਆਦਾ ਜਾਣ ਨਹੀਂ ਜਾਂਦੀ ਬੇਅੰਤ ਅਗਾਧ ਬੋਧ ਹੈ ਸੰਤ ਤੋਂ ਪਰੇ ਹੈ ਸਤ ਸੋਝੀ ਤੋਂ ਪਰੇ ਹੈ ਗਿਆਨ ਤੋਂ ਪਰੇ ਹੈ ਨਹੀਂ ਦੱਸੀ ਜਾ ਸਕਦੀ ਹਰ ਜਿਹੜੇ ਜੁੜ ਗਏ ਨੇ
ਪਾਰ ਬ੍ਰਹਮ ਮੋਹਿ ਕਿਰਪਾ ਕੀਜੈ
ਵਾਹਿਗੁਰੂ ਪਰਮੇਸ਼ਰ ਮੇਰੇ ਕਿਰਪਾ ਕਰ ਦਿਓ ਜੀ ਕਾਹਦੇ
ਗੁਰ ਸੰਤਨ ਕੇ ਨਾਨਕ ਦੀਜੈ
ਮੇਰੇ ਤੇ ਕਿਰਪਾ ਕਰਕੇ ਐਸੀ ਕਿਰਪਾ ਕਰੋ ਸੰਤਾਂ ਦੀ ਧੂੜੀ ਦੇ ਦਿਓ। ਅੰਤਰ ਜਾਮੀ ਪੁਰਖ ਬਧਾਤੇ ਸਰ ਨਾਨਕ ਦਾਸ ਇਹਾ ਸੁਖ ਮਾਨੇ ਮੁਰਤੋ ਪਰ ਸੰਤਨ ਕੀ ਧੂੜੇ। ਹੇ ਵਾਹਿਗੁਰੂ ਉਹਨਾਂ ਮਹਾਤਮਾ ਦੀ ਉਹਨਾਂ ਨਾਮ ਦੇ ਰਸਿਆਂ ਦੀ ਚਰਨਾਂ ਦੀ ਧੂੜ ਦੇ ਦੇ ਤੇ ਉਹੀ ਮੰਗਣਾ ਕਰਦਾ ਹਾਂ ਗੁਰੂ ਪਿਆਰਿਓ। ਸੋ ਭਾਈ ਐਸੀ ਵਰਸਾ ਜਿਹੀ ਹੁੰਦੀ ਹੈ ਉਹ ਪਤਾ ਨੀ ਆਪਣੇ ਕੋਈ ਘਰ ਚ ਬੈਠੇ ਨੀ ਹੋਵੇ, ਪਤਾ ਨੀ ਕਿਸੇ ਗੱਡੀ ਚਲਾਉਂਦੇ ਨੀ ਹੋਵੇ, ਪਤਾ ਨੀ ਕਿਸੇ ਦੁਕਾਨਦਾਰ ਦੀ ਹੋਵੇ, ਔਰ ਪਤਾ ਨੀ ਕਿਸੇ ਜ਼ਿਮੀਦਾਰ ਕੰਮ ਕਰਦੇ ਨੀ ਹੋਵੇ। ਉਹੀ ਸੰਤ ਹੈ ਜਿਹੜੇ ਲੋਕ ਕਹਿੰਦੇ ਸੰਤ ਨਹੀਂ ਹੈ, ਦਰਿਆ ਨਾ ਕਰੋ ਸੱਚੇ ਨੇ ਵਿਚਾਰੇ, ਠੀਕ ਹੈ ਸੰਤ ਹੈ ਨੀ, ਕਿਉਂਕਿ ਸੰਤਾਂ ਦਾ ਸਮਝਣਾ ਕੋਈ ਸੌਖੀ ਗੱਲ ਥੋੜਾ ਹੈ। ਔਰ ਸੰਤ ਨੂੰ ਸੰਤ ਹੀ ਸਮਝ ਸਕਦਾ ਹੈ, ਗਿਆਨੀ ਨੂੰ ਗਿਆਨੀ ਹੀ ਸਮਝ ਸਕਦਾ ਹੈ, ਔਰ ਇਸੇ ਤਰ੍ਹਾਂ ਭਾਈ ਤੋਂ ਕਿਸੇ ਪੜ੍ਹੇ ਲਿਖੇ ਨੂੰ ਪੜ੍ਹਿਆ ਲਿਖਿਆ ਸਮਝ ਸਕਦਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਸਾਨੂੰ ਆਪਣੀ ਬਾਣੀ ਸੁਣਾ ਕੇ ਨਿਹਾਲ ਕੀਤਾ ਹੈ, ਉਹਦਾ ਕੋਟਾਨ ਕੋਟ ਧੰਨਵਾਦ। ਹੁਣ ਢਾਡੀ ਸਿੰਘ ਆਏ ਨੇ ਗੁਰੂ ਪਿਆਰਿਓ, ਢਾਡੀ ਸਿੰਘਾਂ ਦਾ ਬੜਾ ਸਥਾਨ ਹੈ ਗੁਰੂ ਘਰ ਦੇ ਵਿੱਚ। ਆਪ ਨੂੰ ਮਹਾਰਾਜ ਨੇ ਕਿਹਾ ਹੁਣ ਢਾਡੀ ਹਰ ਤਰ ਖਤਮ ਘਰ ਕਹਿ ਦਰਿਆ ਆ। ਔਰ ਇਸੇ ਤਰ੍ਹਾਂ ਭਾਈ ਗੁਰਦਾਸ ਨੇ ਵੀਰ ਮੁਰੀਦ ਦਾ ਢਾਡੀਆ ਸਤਿਗੁਰ ਬਖਸ਼ੰਦਾ, ਆਪਣੇ ਆਪ ਨੂੰ ਢਾਡੀ ਕਿਹਾ, ਮਹਾਰਾਜ ਨੇ ਢਾਡੀ ਦਾ ਅਰਥ ਹੁੰਦਾ ਗੁਣ ਗਾਉਣੇ ਆਪਣੇ ਮਾਲਕ ਦੇ। ਪੁਰਾਣੇ ਢਾਡੀ ਰਾਜੇ ਮਹਾਰਾਜੇ ਹੋਇਆ ਕਰਦੇ, ਰਾਜੇ ਮਹਾਰਾਜੇ ਉਹ ਵਾਰਾਂ ਗਾਇਆ ਕਰਦੇ ਸੀ, ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੈਣਤਾਲ ਨੂੰ ਰਾਜਾ ਮਹਾਰਾਜ ਵਰਗੇ ਉਹਦੀਆਂ ਵਾਰਾਂ ਗਾਉਂਦੇ ਨੇ, ਔਰ ਆਪਣੇ ਢਾਡੀ ਗੁਰੂ ਦੀਆਂ ਵਾਰਾਂ ਗਾਉਂਦੇ ਨੇ। ਉਹਨਾਂ ਨੂੰ ਸੁਣ ਕੇ ਵੀ ਆਪਣਾ ਜੀਵਨ ਸਫਲਾ ਕਰੋ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਇਹੀ ਬੇਨਤੀ ਪ੍ਰਵਾਨ ਕਰਨੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।